होगा dobox.ca in Mrs. Saga. Pretty good. Hey, call कीजिए 905-790-0734.
905-790-0734.
ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਹੈਗਾ ਹਰਦੀਪ ਗਰੇਵਾਲ, ਬ੍ਰੋਕਰ ਆਫ ਰੈਕਰਡ ਫਾਰ ਲੈਂਡਮਾਰਕ ਰੀਅਲ ਅਸਟੇਟ ਸੈਂਟਰ। ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਐਕਸਾਈਟਿੰਗ ਨਵੀਂ ਪ੍ਰੋਜੈਕਟ ਕਿਚਨਰ ਡਾਊਨਟਾਊਨ ਦੇ ਵਿੱਚ। ਕਿਚਨਰ ਡਾਊਨਟਾਊਨ ਦੇ ਵਿੱਚ ਬਣ ਜਾ ਰਿਹਾ ਆ ਟੈਕ ਟਾਵਰ। ਟੈਕ ਟਾਵਰ ਇੱਕ 44 ਸਟੋਰੀ ਦਾ ਕੌਂਡੋ ਟਾਵਰ ਆ, ਜਿੱਥੇ ਕਿ ਤੁਹਾਡੇ ਬਾਹਰ ਡੋਰ ਦੇ ਨਿਕਲਦੇ ਸਾਰ ਹੀ ਤੁਹਾਡੇ ਕੋਲ ਗੂਗਲ ਦਾ ਹੈੱਡਕੁਆਟਰ ਆ, ਯੂਨੀਵਰਸਿਟੀਜ਼ ਨੇ, LRT ਆ, ਗੋ ਸਟੇਸ਼ਨ ਆ, ਅਤੇ ਫਿਊਚਰ ਜਿਹੜਾ ਬਣ ਜਾ ਰਿਹਾ ਟ੍ਰਾਂਜ਼ਿਟ ਹੱਬ ਵੀ ਬਿਲਕੁਲ ਬਿਲਡਿੰਗ ਦੇ ਨਾਲ ਪੈਂਦਾ ਆ। ਕਿਚਨਰ ਵਾਟਰਲੂ ਦਾ ਏਰੀਆ ਇਸ ਸਮੇਂ ਕੈਨੇਡਾ ਦਾ ਸਭ ਤੋਂ ਤੇਜ਼ੀ ਨਾਲ ਗਰੋ ਹੋਣ ਵਾਲਾ ਏਰੀਆ ਆ, ਅਤੇ ਕਿਚਨਰ ਦੀ ਜਿਹੜੀ ਟੈਕਨੀਕਲ ਜੌਬ ਮਾਰਕੀਟ ਆ, ਫਾਸਟੈਸਟ ਗਰੋਇੰਗ ਟੈਕ ਜੌਬ ਮਾਰਕੀਟ ਇਨ ਨਾਰਥ ਅਮਰੀਕਾ। ਸੋ ਕਿਚਨਰ ਦੇ ਵਿੱਚ ਇਨਵੈਸਟ ਕਰਨ ਦਾ ਇਹ ਬਹੁਤ ਹੀ ਸੁਨਹਿਰੀ ਮੌਕਾ ਆ। ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 416-877-6464 416-877-6464। ਟੈਕ ਟਾਵਰ ਇੱਕ ਸਟੇਟ ਆਫ ਦੀ ਆਰਟ ਬਿਲਡਿੰਗ ਬਣ ਜਾ ਰਹੀ ਹੈ, ਜਿੱਥੇ ਹਰ ਚੀਜ਼ ਆਟੋਮੇਟ ਕੀਤੀ ਜਾਏਗੀ, ਤੁਹਾਡੇ ਡੋਰ ਤੋਂ ਲੈ ਕੇ ਤੁਹਾਡੀ ਲਾਈਟਾਂ ਤੋਂ ਲੈ ਕੇ ਤੁਹਾਡੇ ਟੈਂਪਰੇਚਰ ਤੱਕ ਤੁਸੀਂ ਸਾਰਾ ਕੁਝ ਆਪਣੇ ਸਮਾਰਟਫੋਨ ਤੋਂ ਕੰਟਰੋਲ ਕਰ ਸਕੋਗੇ। ਰੀਜ਼ਨ ਵਾਈ ਆਪਾਂ ਕਹਿੰਦੇ ਹਾਂ ਇਹਨੂੰ ਟੈਕ ਟਾਵਰ। ਟੈਕ ਟਾਵਰ ਕੋਲ ਇੱਕ AAA ਲੋਕੇਸ਼ਨ ਆ, ਜਸਟ ਸਟਰੀਟ ਦੇ ਪਰਲੇ ਪਾਸੇ ਆਪਣੇ ਕੋਲ ਆ ਜਾਂਦਾ ਆ ਸਕੂਲ ਆਫ ਆਪਟੋਮੈਟਰੀ, ਸਕੂਲ ਆਫ ਫਾਰਮੇਸੀ, ਵਿਲਫਰਡ ਲੋਰੀਏ ਕਿਚਨਰ ਕੈਂਪਸ, ਮਿਕਮਾਸਟਰ ਹੈਲਥ ਟੈਕ ਕੈਂਪਸ, ਅਤੇ ਗੂਗਲ ਦਾ ਹੈੱਡ ਆਫਿਸ, ਅਤੇ ਹੋਰ ਬਹੁਤ ਸਾਰੀਆਂ ਫੋਰਚਨ 500 ਕੰਪਨੀਜ਼ ਸਿਰਫ ਤੁਹਾਡੇ ਦਰਵਾਜ਼ੇ ਦੇ ਬਾਹਰ ਨੇ। ਸੋ ਟੈਕ ਟਾਵਰ ਕਦੋਂ ਬਣਨਾ ਆ? ਲੇਟ 2026 ਦੇ ਵਿੱਚ ਇਹ ਟਾਵਰ ਬਣ ਕੇ ਤਿਆਰ ਹੋਵੇਗਾ। 1 bedroom ਜਿਹੜੇ ਨੇ ਉਹ ਸ਼ੁਰੂ ਹੁੰਦੇ ਨੇ 5 lakh ਹਾਈ 500 ਤੋਂ, 1+10 ਸ਼ੁਰੂ ਹੁੰਦੇ ਨੇ 6 lakh ਤੋਂ, 2 bedroom ਸ਼ੁਰੂ ਹੁੰਦੇ ਨੇ 7 lakh ਤੋਂ। ਅਸੀਂ ਆਫਰ ਕਰ ਰਹੇ ਹਾਂ ਇਸ ਵੀਕਐਂਡ ਫ੍ਰੀ ਪ੍ਰਾਪਰਟੀ ਮੈਨੇਜਮੈਂਟ 1 saal ਵਾਸਤੇ, ਫ੍ਰੀ ਅਸਾਈਨਮੈਂਟ, ਐਕਸਟੈਂਡਡ ਡਿਪੋਜ਼ਿਟ ਸਟਰਕਚਰ, ਸਾਰੀਆਂ ਹੀ ਅਪਲਾਇੰਸਾਂ ਇੰਕਲੂਡ ਹੋਣਗੀਆਂ। ਤੁਸੀਂ ਆਪਣੀ ਯੂਨਿਟ ਬੁੱਕ ਕਰਨ ਨੂੰ ਤਿਆਰ ਹੋ, ਸਾਨੂੰ ਕਾਲ ਕਰੋ 416-877-6464, ਜਾਂ ਫਿਰ ਇਸ ਨਿਚਰਵਾਰ ਨੂੰ ਤੁਸੀਂ ਸਾਡੇ ਓਪਨ ਹਾਊਸ ਤੇ ਆ ਸਕਦੇ ਹੋ, ਕੋਰਟਯਾਰਡ ਮੇਰੀਅਟ ਹੋਟਲ, 410 ਐਂਡ ਸਟੀਲ ਦੇ ਕਾਰਨਰ ਦੇ ਉੱਤੇ, ਕੋਸਕੋ ਵਾਲੇ ਪਲਾਜ਼ੇ ਦੇ ਵਿੱਚ, 12 ਵਜੇ ਤੋਂ ਲੈ ਕੇ 4 ਵਜੇ ਤੱਕ। 416-877-6464 416-877-6464
ਬਾਬੇ ਬੜਾ ਸੋਹਣਾ ਘਰ ਤਿਆਰ ਕਰਵਾਇਆ, ਲੱਗਦਾ ਚੰਗਾ ਪੈਸਾ ਲਾਇਆ ਈ।
ਬਾਈ ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ, ਬਾਈ ਸਿਮਰਨਜੀਤ ਸੰਧੂਣਾ ਤੋਂ।
ਅੱਛਾ, ਹੋਰ ਕੀ ਕੰਮ ਕਰਦੇ ਭਲਾ ਇਹ?
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ, ਕਿਚਨ ਵਰਕ, ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ।
ਨੰਬਰ ਤੇ ਦੇ ਦੇ
437-995-0111। ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ, ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ। ਫ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 437-995-0111 ਤੇ ਕਾਲ ਕੀਤੀ ਜਾ ਸਕਦੀ ਆ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ 'ਚ ਗੱਡੀਆਂ ਵੱਜੀਆਂ ਤਾਂ? ਰੈਕਸਟਿਲ ਬੋਡੀ ਸ਼ਾਪ ਹੈ ਤਾਂ ਹੈਗਾ, ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ, ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 Racine Road ਇਟੋਬੀਕੋ, ਜੋ ਕਿ ਰੈਕਸਟਿਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਿਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 Racine Road 416-795-9696।
ਬੜਾ ਢਿੱਲਾ ਆ, ਮੂੰਹ ਸੁੱਟੀ ਬੈਠਾ, ਕੀ ਗੱਲ ਆ?
ਕੀ ਚੱਛਾ ਯਾਰ, ਐਡੇ ਪੈਸੇ ਕੋਈ ਜੇ ਪਤਾ ਨਹੀਂ ਜਾਂਦਾ, ਕਿੱਦਾਂ ਜਾਂਦੇ ਬਚਦਾ ਨਹੀਂ ਕੁਝ?
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP TFSA ਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੈਨੂੰ ਬੜਾ ਪਤਾ ਓਏ?
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ?
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ। ਜ਼ਿਆਦਾ ਜਾਣਕਾਰੀ ਦੇ ਲਈ 416-271-4877।
Hello, thank you for having me on the air. My name is Hardeep Garhiwal, broker of record for Landmark Real Estate Center. I can be reached at 416-877-6464. That's 416-877-6464. We have an exciting new project for you located in downtown Kitchener, Tech Tower. Tech Tower is going to be a 44-story tower located steps from Google headquarters, universities, the LRT, GO Station, and Future Transit Hub. Occupancy is scheduled for 2026. Kitchener-Waterloo is the fastest growing region in Canada with the fastest growing tech market in North America, making Tech Tower a really viable investment. You can call us at 416-877-6464. Tech Towers is going to be a state-of-the-art building. Everything will be automated from your doorstep to your temperature to your lighting, making Tech Tower really smart. Tech Tower has a AAA location located just across the street is the School of Pharmacy, the School of Optometry, Wilfrid Laurier's Kitchener Campus, the McMaster Health Tech Campus, and Google Head Office, as well as many Fortune 500 companies. If you want to learn more about investing in tech towers, you can come see us this Saturday at 410 and Steeles, Courtyard Marriott Hotel, from 12 to 4 p.m. If you have any questions, you can call us at 416-877-6464. So a little bit more about the project. Tech Towers is scheduled for occupancy in late 2026, with one bedroom starting from the upper 500s, one plus dens from the 600s, and two beds from the 700s. We're going to be offering this weekend 1 year of free property management, free assignment, an extended deposit structure. All the appliances are going to be included. Ready to book your unit? Call Hardeep Garhiwal at 416-877-6464. Come see us this Saturday at the Courtyard Marriott Hotel on 410 and Steeles from 12 to 4 p.m. Once again, 416-877-6464.
Asian Food Center.
ਸੋ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਤੁਸੀਂ 416-870-6464 'ਤੇ ਆਪਣੀ ਈਮੇਲ ਟੈਕਸ ਕਰਕੇ ਇਹਨਾਂ ਤੋਂ ਪੂਰਾ ਪੈਕੇਜ ਵੀ ਮੰਗਵਾ ਸਕਦੇ ਹੋ ਔਰ ਕੱਲ੍ਹ ਨੂੰ ਇਸ ਦੀ ਪ੍ਰਾਈਸ ਲਿਸਟ ਆ ਜਿਹੜੀ ਰਿਲੀਜ਼ ਹੋ ਜਾਵੇਗੀ। ਫਲੋਰ ਪਲੈਨ ਅਤੇ ਹੋਰ ਸਾਰਾ ਕੁਛ ਇਸ ਦਾ ਆਲਰੇਡੀ ਇਹਨਾਂ ਦੇ ਪਾਸ ਪਹੁੰਚ ਚੁੱਕਿਆ। ਸੋ ਟੈਕ ਟਾਵਰ ਦੇ ਵਿੱਚ ਸਾਡਾ ਜਿਹੜਾ ਪਲੈਟੀਨਮ ਐਕਸੈਸ ਹੈ ਔਰ ਇਹ ਉਹੀ ਬਿਲਡਰ ਹੈ ਜਿਨ੍ਹਾਂ ਵੱਲੋਂ ਸਾਨੂੰ ਰੀਅਲ ਸਟੇਟ ਦੀ ਪ੍ਰੀ ਕੰਸਟਰਕਸ਼ਨ ਮਾਰਕੀਟ ਦੇ ਵਿੱਚ ਬ੍ਰੇਕ ਦਿੱਤੀ ਗਈ ਸੀ। ਬ੍ਰੇਕ ਮੀਨਸ ਜਿਸ ਨੇ ਸਾਨੂੰ ਐਂਟਰ ਕਰਾਉਣ ਦੇ ਵਿੱਚ ਵੱਡੀ ਮਦਦ ਕੀਤੀ ਸੀ ਔਰ ਪਹਿਲੇ ਸਾਲ ਜਦੋਂ ਇਸ ਬਿਲਡਰ ਵੱਲੋਂ ਸੇਜ ਕਾਂਡੋ ਰਿਲੀਜ਼ ਕੀਤੀਆਂ ਗਈਆਂ ਤਾਂ ਸਾਡੀ ਵੱਡੀ ਸੇਲ ਇਸ ਸੇਜ ਕਾਂਡੋ ਦੇ ਵਿੱਚ ਹੋਈ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਇਸ ਬਿਲਡਰ ਦੇ ਨਾਲ ਕੰਮ ਕਰਦੇ ਆ ਰਹੇ ਹਾਂ ਅਤੇ ਹੁਣ ਇਹਨਾਂ ਵੱਲੋਂ ਗੂਗਲ ਦੇ ਹੈੱਡ ਆਫਿਸ ਦੇ ਸਾਹਮਣੇ ਟੈਕ ਟਾਵਰ ਆ ਜਿਹੜਾ ਆਪਣਾ ਉਹ ਰਿਲੀਜ਼ ਕੀਤਾ ਜਾ ਰਿਹਾ। ਸੋ ਇਹ ਸਾਡੇ ਪਲੈਟੀਨਮ ਐਕਸੈਸ ਦਾ ਫਾਇਦਾ ਉਠਾਉਣ ਦੇ ਲਈ ਅੱਜ ਤੁਸੀਂ 416-870-6464 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਟਰੰਪ ਟਰਾਂਸਪੋਰਟ ਵਾਲਿਆਂ ਨੂੰ ਤੁਰੰਤ ਡਰਾਈਵਰ ਚਾਹੀਦੇ ਨੇ ਕੰਟੇਨਰ ਦਾ ਕੰਮ ਕਰਨ ਦੇ ਲਈ। 416-816-4516 ਇਹਨਾਂ ਨੰਬਰ ਹੈ 416-816-4516 416-816-4516 ਟਰੰਪ ਟਰਾਂਸਪੋਰਟ ਦਾ ਨੰਬਰ ਹੈ 416-816-4516 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਚੰਗੀ ਤਨਖਾਹ ਦਿੱਤੀ ਜਾਵੇਗੀ। ਤੁਸੀਂ ਕੰਟੇਨਰਸ ਦਾ ਲੋਕਲ ਕੰਮ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਲਵੋ 416-816-4516। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਪੈਂਦੇ ਕਲੋਨਾ ਸ਼ਹਿਰ ਵਿੱਚ ਇੱਕ ਪੰਜਾਬੀ ਮੂਲ ਦੀ ਲੜਕੀ ਦਾ ਕਤਲ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਲੜਕੀ ਦਾ ਨਾਮ ਹਰਮਨਦੀਪ ਕੌਰ ਹੈ ਅਤੇ ਉਹ ਪੰਜਾਬ ਦੇ ਕਪੂਰਥਲਾ ਸ਼ਹਿਰ ਨਾਲ ਸੰਬੰਧਿਤ ਹੈ। ਹਰਮਨਦੀਪ ਦੀ ਉਮਰ ਕਰੀਬ 24 ਸਾਲ ਦੀ ਸੀ। ਇਹ ਵਾਰਦਾਤ ਦੇ ਸਮੇਂ ਉਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ ਕੈਂਪਸ ਵਿੱਚ ਸਕਿਉਰਿਟੀ ਗਾਰਡ ਦੀ ਡਿਊਟੀ ਕਰ ਰਹੀ ਸੀ। ਬੀਤੇ ਸ਼ਨਿਚਰਵਾਰ ਦੀ ਸਵੇਰ ਨੂੰ ਇੱਕ ਮਾਨਸਿਕ ਰੋਗੀ ਦੱਸੇ ਜਾ ਰਹੇ ਵਿਅਕਤੀ ਵੱਲੋਂ ਹਰਮਨਦੀਪ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਹਰਮਨਦੀਪ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ਖਮਾਂ ਦੀ ਤਾਬ ਨਾਲ ਚੱਲਦੀ ਹੋਈ ਦਮ ਤੋੜ ਗਈ। ਯੂਨੀਵਰਸਿਟੀ ਵੱਲੋਂ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ UBC ਓਕਨਾਗਨ ਦੇ ਡਿਪਟੀ ਵਾਈਸ ਚਾਂਸਲਰ ਨੇ ਕਿਹਾ ਹੈ ਕਿ ਘਟਨਾ ਨਾਲ ਸਾਨੂੰ ਗਹਿਰਾ ਸਦਮਾ, ਅਸੀਂ ਦੁੱਖ ਦੀ ਘੜੀ 'ਚ ਹਾਂ ਅਤੇ ਪਰਿਵਾਰ ਨਾਲ ਹਾਂ। ਮਾਮਲੇ ਦੀ ਜਾਂਚ ਲਈ ਸਾਡੇ ਵੱਲੋਂ ਪੁਲਿਸ ਦਾ ਸਹਿਯੋਗ ਲਿਆ ਜਾ ਰਿਹਾ। ਕਲੋਨਾ RCMP ਦਾ ਕਹਿਣਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਕਲੋਨਾ RCMP ਦੀ ਮੀਡੀਆ ਅਧਿਕਾਰੀ ਕਾਰਪੋਰਲ ਟੈਮ ਲੋਬ ਦਾ ਕਹਿਣਾ ਕਿ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਉਸ 'ਤੇ ਮਾਨਸਿਕ ਰੋਗੀ ਹੋਣ ਦਾ ਖਦਸ਼ਾ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਵੀ ਮਾਨਸਿਕ ਰੋਗੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਜੋ ਅਹਿਤਿਆਤ ਵਰਤਿਆ ਜਾਂਦਾ ਹੈ ਉਹ ਵਰਤਿਆ। ਹਰਮਨਦੀਪ 2015 ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਕੈਨੇਡਾ ਆਈ ਸੀ ਅਤੇ ਉਹਨੇ ਵੈਨਕੂਵਰ ਦੇ ਕੋਲੰਬੀਆ ਕਾਲਜ ਵਿੱਚ ਪੜ੍ਹਾਈ ਕੀਤੀ ਸੀ ਅਤੇ 2018 ਵਿੱਚ ਕਲੋਨਾ ਆ ਕੇ ਰਹਿਣ ਲੱਗੀ ਸੀ। ਇਸੇ ਸਾਲ ਜਨਵਰੀ ਮਹੀਨੇ ਦੌਰਾਨ ਹਰਮਨਦੀਪ ਨੂੰ PR ਮਿਲੀ ਸੀ। ਹਰਮਨਦੀਪ ਦੇ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੇ ਲਈ ਅਤੇ ਇਨਸਾਫ ਲੈਣ ਦੇ ਲਈ ਇੱਕ ਗੋ ਫੰਡ ਮੀ ਪੇਜ ਵੀ ਸ਼ੁਰੂ ਕੀਤਾ ਗਿਆ ਹੈ ਅਤੇ ਕਲੋਨਾ ਸਥਿਤ ਗੁਰਦੁਆਰੇ ਦੇ ਪ੍ਰੈਜੀਡੈਂਟ ਅਮਰਜੀਤ ਸਿੰਘ ਲਾਲੀ ਦਾ ਵੀ ਕਹਿਣਾ ਹੈ ਕਿ ਪੂਰੇ ਭਾਈਚਾਰੇ ਲਈ ਇਹ ਸਦਮੇ ਵਾਲੀ ਗੱਲ ਹੈ ਅਤੇ ਇਹਦੇ 'ਚ ਉਹਨਾਂ ਨੇ ਕਿਹਾ ਕਿ ਕੈਨੇਡਾ ਇੱਕ ਸੁਰੱਖਿਆ ਦੇਸ਼ ਮੰਨਿਆ ਜਾਂਦਾ ਜਦੋਂ ਕਿ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਾਰੇ ਪਾਸੇ ਸਹਿਮ ਦਾ ਮਾਹੌਲ ਬਣ ਜਾਂਦਾ। ਇਹ ਵੀ ਪਤਾ ਲੱਗਿਆ ਕਿ ਹਰਮਨਦੀਪ ਦੇ ਮਾਪੇ ਇਸ ਸਮੇਂ ਕੈਨੇਡਾ 'ਚ ਆ ਰਹੇ ਨੇ ਅਤੇ ਇੱਥੇ ਆਉਣ ਤੋਂ ਬਾਅਦ ਉਹਨਾਂ ਵੱਲੋਂ ਅਗਲੀ ਕੀ ਕਾਰਵਾਈ ਕੀਤੀ ਜਾਣੀ ਹੈ ਉਹ ਕਰਨਗੇ। ਸੋ ਹਰਮਨਦੀਪ ਦੀ ਇਸ ਤਰ੍ਹਾਂ ਮੌਤ ਹੋਣੀ ਇਸ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਅਵਤਾਰ ਮਿਨਹਾਸ 416-744-93-93 ਇਹਨਾਂ ਨੰਬਰ ਹੈ। HK ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ ਹੈ 647-295-4600। KD ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-818-0055 647-818-0055। ਸੈਲਨ ਫਿਕਸ ਤੋਂ ਸ਼ਾਨ ਜੀ ਦਾ ਨੰਬਰ ਹੈ 905-790-99-99 ਤੇ CWC ਇਮੀਗ੍ਰੇਸ਼ਨ 905-670-44-44 905-670-44-44 CWC ਇਮੀਗ੍ਰੇਸ਼ਨ ਦਾ ਨੰਬਰ ਹੈ। ਜਸਵੀਰ ਹੁੰਦਲ ਕੈਨੇਡਾ ਕੰਜ਼ਿਊਮਰ ਕੇਅਰ ਅਸਿਸਟੈਂਸ ਤੋਂ 416-502-3100 ਜਸਵੀਰ ਹੁੰਦਲ ਜੀ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਕਿਤੇ ਵੀ ਕਿ ਤੁਸੀਂ ਕਰਜ਼ੇ ਦੀ ਮਾਰ ਹੇਠ ਆ ਗਏ ਹੋ ਤਾਂ ਜਸਵੀਰ ਹੁੰਦਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 416-502-3100 ਇਹਨਾਂ ਦਾ ਨੰਬਰ ਹੈ। ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੂੰ ਆਪਣਾ ਨਵਾਂ ਆਗੂ ਚੋਣ ਲਈ 10 ਸਤੰਬਰ ਤੱਕ ਦੀ ਉਡੀਕ ਕਰਨੀ ਪਵੇਗੀ। ਸੋ ਇਸ ਨਾਲ ਸੰਭਾਵੀ ਉਮੀਦਵਾਰ ਜਿਨ੍ਹਾਂ ਵਿੱਚ ਕਿਊਬੈਕ ਦੇ ਸਾਬਕਾ ਪ੍ਰੀਮੀਅਰ ਜੌਨ ਸ਼ੇ ਵੀ ਸ਼ਾਮਲ ਨੇ ਤੋਂ ਆਪਣੀ ਮੁਹਿੰਮ ਚਲਾਉਣ ਲਈ ਸਮਾਂ ਮਿਲ ਜਾਵੇਗਾ। ਸ਼ਰੇ ਨੇ ਕੱਲ੍ਹ ਸ਼ਾਮੀ 40 MPs ਅਤੇ ਸੈਨੇਟਰਸ ਦੇ ਨਾਲ ਮੁਲਾਕਾਤ ਕੀਤੀ। ਸੋ ਇਹ ਮੁਲਾਕਾਤ ਕੈਂਪੇਨ ਸਬੰਧੀ ਨਿਯਮਾਂ ਦੇ ਐਲਾਨ ਤੋਂ ਕਈ ਘੰਟੇ ਪਹਿਲਾਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਣ ਤੋਂ ਪਹਿਲਾਂ ਉਹ ਨਿਯਮਾਂ ਦੀ ਉਡੀਕ ਕਰ ਰਹੇ ਨੇ। ਉਨ੍ਹਾਂ ਆਖਿਆ ਕਿ ਪਿਛਲੀ ਵਾਰੀ ਉਨ੍ਹਾਂ ਨੂੰ ਮੈਂਬਰਸ਼ਿਪ ਨਾਲ ਜਾਣ ਪਹਿਚਾਣ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਿਆ ਅਤੇ ਨਾ ਹੀ ਨਵੇਂ ਮੈਂਬਰ ਰਿਕਰੂਟ ਕਰਨ ਦਾ ਮੌਕਾ ਮਿਲਿਆ ਸੀ। ਸੋ ਕਮੇਟੀ ਵਿੱਚ ਮੌਜੂਦ ਕੰਜ਼ਰਵੇਟਿਵਸ ਨੂੰ ਹੀ ਇਹ ਚੋਣ ਕਰਨੀ ਹੋਵੇਗੀ ਕਿ ਇਹ ਮੁਕਾਬਲਾ ਲੰਮਾ ਰਹਿੰਦਾ ਹੈ ਜਾਂ ਛੋਟਾ। ਕਈਆਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਇਹ ਤੈਅ ਹੋਵੇਗਾ ਕਿ ਦੌੜ ਵਿੱਚ ਕਿੰਨੇ ਉਮੀਦਵਾਰ ਹਿੱਸਾ ਲੈਣਗੇ, ਜਿਵੇਂ ਕਿ ਇਸ ਸਮੇਂ MPs ਵਜੋਂ ਸੇਵਾ ਨਾ ਨਿਭਾਉਣ ਵਾਲੇ ਅਤੇ ਜਿਹੜੇ ਇਕਹਿਰੇ ਮੁੱਦੇ ਉੱਤੇ ਲੈ ਕੇ ਚੱਲਣਗੇ। ਹੁਣ ਤੱਕ ਮੈਦਾਨ ਵਿੱਚ ਜਿੱਤਣ ਵਾਲੇ ਕਈ ਉਮੀਦਵਾਰ ਨੇ, ਇੱਕ ਜਿਨ੍ਹਾਂ 'ਚੋਂ ਇੱਕ ਆਫੀਸ਼ਲੀ ਡਿਕਲੇਅਰ ਕਰ ਚੁੱਕੇ ਨੇ, ਉਹ ਨੇ ਪੀਅਰ ਪਾਲੇਵਰ। ਜੌਨ ਸ਼ਰੇ ਵੱਲੋਂ ਆਪਣੀ ਇਹ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਬਣਨ ਦੀ ਮੁਹਿੰਮ ਦੀ ਗੱਲ ਜਦੋਂ ਸ਼ੁਰੂ ਹੋਈ ਹੈ ਤਾਂ ਪੀਅਰ ਪਾਲੇਵਰ ਵੱਲੋਂ ਆਲਰੇਡੀ ਇਹਨਾਂ ਦੇ ਕੈਂਪ ਵੱਲੋਂ ਜੌਨ ਸ਼ਰੇ ਦੀਆਂ ਖਾਮੀਆਂ ਨੇ ਜਿਹੜੀਆਂ ਉਹ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕਿ ਜੌਨ ਸ਼ਰੇ ਵੱਲੋਂ ਗਨ ਰਜਿਸਟਰੀ ਦੀ ਹਮਾਇਤ ਕੀਤੀ ਗਈ ਸੀ ਜਾਂ ਫਿਰ ਕੁਝ ਹੋਰ ਐਸੀਆਂ ਗੱਲਾਂ ਜਿਨ੍ਹਾਂ ਦੇ ਵਿੱਚ ਜੌਨ ਸ਼ਰੇ ਨੂੰ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਸਮੇਂ ਕਰੰਟ ਚੱਲ ਰਹੇ ਇਸ਼ੂਜ਼ ਨੇ ਉਹਨਾਂ ਦੇ ਵਿੱਚ ਉਹ ਵਿਰੋਧ ਕਰਦੇ ਰਹੇ ਆ। ਦੂਸਰੇ ਪਾਸੇ ਜੌਨ ਸ਼ਰੇ ਦਾ ਕਹਿਣਾ ਹੈ ਕਿ ਉਹ ਕੈਨੇਡਾ ਨੂੰ ਯੂਨਾਈਟ ਕਰ ਸਕਦੇ ਨੇ। ਕਿਊਬੈਕ ਨੂੰ ਉਹ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਅਲਬਰਟਾ ਤੋਂ ਕਿਊਬੈਕ ਤੱਕ ਦੀ ਤੇਲ ਦੀ ਪਾਈਪਲਾਈਨ ਦੇ ਕੀ ਫਾਇਦੇ ਨੇ ਅਤੇ ਜੌਨ ਸ਼ਰੇ ਇਜ਼ ਮੋਰ ਟੂਵਰਡ ਦ ਸੈਂਟਰ, ਪੀਅਰ ਪਾਲੇਵਰ ਇਜ਼ ਮੋਰ ਟੂਵਰਡ ਦ ਰਾਈਟ। ਸੋ ਇਹ ਦੋ ਲੀਡਰ ਨੇ ਹਲੇ ਪੀਅਰ ਪਾਲੇਵਰ ਆਲਰੇਡੀ ਡਿਕਲੇਅਰ ਕਰ ਚੁੱਕੇ ਨੇ कि मैं इस समय रेस दे विच शामिल हाँ। जॉन शरे इस समय अपने पड़ तोड़ रहे ने ते काफ़ी अग्रैसिव कैंपेन अपना उन्होंने शुरू भी कर दिता सारे अपना नापतोल करने दे लई। उस तो बाद नंबर पैट्रिक ब्राउन दा आउंदा है कि पैट्रिक ब्राउन इस रेस दे विच शामिल होणगे जां नहीं, कि जिस तरह उन्होंने पीसी पार्टी दे लीडर दी रेस जीती सी कि वह फैडरल कंजरवेटिव पार्टी दी लीडरशिप दी रेस जित सकणगे जां नहीं, वह भी रूल दी उडीक कर रहे ने। रूल की है जिहड़ा सब तो बड़ा रूल किहड़ा उडीकिया जा रहा इन्हां लीडरां वल्लों, इक्को ही रूल जिहड़ा इन्हां दी लीडरशिप नूं प्रभावित करेगा वह है कि की तुसीं अपनी पार्टी मैंबरशिप दे पैसे कैश दे सकदे हो जां फिर तुहानूं अपने क्रैडिट कार्ड ते पे करना पवेगा, ते की पार्टी मैंबरशिप फी है जिहड़ी उह रीन्यू करेगी या फिर जिहड़ी है उही रखनी पवेगी। हुण इहदे नाल की फर्क पैंदा है, जे तां कैश पे करनी आ फिर तां इत्थे बैठिया ने कह देना वो भाई मैनू दस्यो माड़ा जिहा ते मैं आह दिओ इनफॉर्मेशन तुहानूं कंजरवेटिव पार्टी का मैंबर बनाउणा, ठीक है यार भर दे आ किन्नियां वोटां ने इन्नियां ने पा दे यार आ लिख दे इत्थे, होर मैनू यार दस बंदिआं दे 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 नंबर ते उहनां दा दस दे एड्रैस दस दे ते चल ठीक है जी भरता, 100 भरता मैंबर, 200 भरता, भरते मैंबर जी बहुत मैंबर भरते। पर जदों आउंदी है क्रैडिट कार्ड दे उत्ते गल ते तुसीं पुछदे हो किन्ने मैंबर आ, भाई जी साडे ते इक्को ही बनायो, वह भी देख ला क्रैडिट कार्ड पार्टियां वाले नूं दे देईदा आ, मुड़ के सानूं कालां बहुत करदे ने ते रह नहीं दे यार तूं इहनूं छड्ड, ते फिर मैंबर नहीं बनदे गे, फिर मैंबर बनाउणे बहुत औखे हुंदे ने। ते जे तां कैश हो गई तां फिर तां साडे जिहड़े कुछ जिहड़े साडे नेतागण ने उहनां ने तां झट चुफेरे गेड़ा दे देना, ते जेकर क्रैडिट कार्ड दे उत्ते मैंबरशिप बनदी होई फिर चुन चुन के मैंबर बनाने पैंदे, या फिर जिहड़े मैंबर खुद आप इंट्रस्ट लैंदे ने वह असली मैंबर होणगे उहनां दी वोट पवेगी। सो इस चीज़ दे इस रूल नूं जिहड़े मैंबरस ने वह ज़्यादा उडीक रहे ने कि यह रूल दे उत्ते की फैसला करदी है पार्टी, ते उस तो बाद फिर अगले अपनी लीडरशिप रेस है वह क्लीयर करनगे। जिस तरह पीयर पॉलिवर जॉन शरे है इन्हों का नाम आ जिहड़ा नैशनल लैवल उत्ते किहड़े पुराने कट्टड़ पार्टी के मैंबर ने उन्हां दे विच है। पर जेकर असी देखिए पैट्रिक ब्राउन दा, पैट्रिक ब्राउन इज़ पॉपुलर इन अंटारियो ते ब्रैम्पटन, पर जे नैशनल लैवल दे उत्ते जिहड़े कट्टड़ कंजरवेटिव्स ने उन्हां दे विच देखिए उन्हां च इन्हां नूं अपना नाम बनाउण दे लई बहुत सख्त मेहनत करनी पवेगी। सो इन्हां अजिहे मैंबरस ने जेकर कैश मैंबरशिप हुंदी आ तां फिर इन्हां नूं काफ़ी फायदा हो सकदा, इन्हां नूं पुराने कट्टड़ मैंबरस दे पास जाण दी जरूरत नहीं पवेगी, ये अपना कैंपेन साइड तो चला के जितणगे। द वे जगमीत सिंह होणा ने अपना कैंपेन चलाया उहदे उन्हां दे NDP दे टोटली डिफरेंट रूल सीगे, पर ही वन बिकॉज इत्थों भरते कैश उत्थों मैंबरशिप उत्थों मैंबरशिप $5 दी। सो इस तरह का हो सकता है कि रूल्स दे विच की तब्दीलियां आउंदियां की रूल बनाउंदे ने वह तय करेगा अगला लीडर कौन कौन इस मैदान दे विच कुदद है। जुड़े प्रोग्राम खबरसार दे नाल और साडे नाल इस समय रवि जी पंजाब तो जुड़ चुके ने, और रवि जी स्वागत है प्रोग्राम दे विच। जी सत श्रीकाल जी, थोड़ा जिहा तुहाडी आवाज इस समय थोड़ा लागे हो जाओ फोन दे ते आओ फिर दसो की हाल है पंजाब दा, किहड़ियां खबरां ने जिन्हां दे उत्ते थोड़ा जिहा डिस्कस करना चाहोगे।
सर अज भोला शूटर जो जेल मौत हुई है, तो दूजी खबर जी वो ये है कि चरणजीत सिंह चन्नी का ढेचा उसकी सेहत खराब हुई है जेल के विच।
रवि जी होल्ड करो, जब आप दोबारा कॉल कर लेनी है तुहानू ते थोड़ी आवाज इस समय सैट नहीं चल रहेगी, तो इहनू देखो थोड़ा जिहा थोड़ी साइड चेंज करो। जिहड़े प्रोग्राम खबरसार दे नाल और मैं दसदा कि अगर तुसीं एडमिंटन दे विच वधिया प्रॉपर्टी बुक करवाउणी है या तुसीं इन्वेस्टमेंट बारे सोच रहे हो, देखो हुण दुनिया ही ग्लोबल हो चुकी है, एडमिंटन ते टोरंटो ते इहदे च कोई बहुता फर्क नहीं रहेगा, ते तुसीं सारा कुछ इत्थों बैठे अपनी प्रॉपर्टी मैनेजमेंट कर सकदे हो। यदि प्रॉपर्टी मैनेजमेंट के लिए भी तुहानू प्रोफेशनल इस समय सारे पासे कंपनियां बनिया हुई ने, तुसी एडमिंटन दे विच ਟਾਊਨ ਹਾਊਸ ਬੁੱਕ ਕਰਾਉਣਾ ਤਾਂ ਤੁਹਾਡੇ ਪਾਸ ਗੁੱਡ ਅਪਰਚੁਨਿਟੀ ਹੈ। $54,000 ਦੇ ਬਿਲਕੁਲ ਐਡਮਿੰਟਨ ਡਾਊਨ ਟਾਊਨ ਦੇ ਵਿੱਚ ਇਹ ਟਾਊਨ ਹਾਊਸ ਨੇ ਔਰ 23 ਦੇ ਵਿੱਚ ਜਾ ਕੇ ਇਹ ਬਣਨੇ ਨੇ। 416-970-5005 ਮੇਰਾ ਨੰਬਰ ਹੈ ਔਰ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ। ਐਡਮਿੰਟਨ ਦੇ ਵਿੱਚ ਡਾਊਨ ਟਾਊਨ ਦੇ ਵਿੱਚ ਜਿੱਥੋਂ ਤੁਸੀਂ ਕੌਂਕੋਰਡੀਆ ਯੂਨੀਵਰਸਿਟੀ, ਕਿੰਗ ਯੂਨੀਵਰਸਿਟੀ, ਅਲਬਰਟਾ ਯੂਨੀਵਰਸਿਟੀ ਦੇ ਬਿਲਕੁਲ ਲਾਗੇ ਅਤੇ ਨਾਲ ਦੀ ਨਾਲ ਜਿਹੜਾ ਐਡਮਿੰਟਨ ਦਾ ਮੇਨ ਇੰਪਲੋਇਮੈਂਟ ਏਰੀਆ ਹੈ ਉਸ ਦੇ ਬਿਲਕੁਲ ਲਾਗੇ। ਸੋ ਬਹੁਤ ਹੀ ਗੁੱਡ ਟ੍ਰਿਪਲ ਏ ਲੋਕੇਸ਼ਨ ਦੇ ਉੱਤੇ ਹਰ ਚੀਜ਼ ਤੁਹਾਨੂੰ ਵਾਕਿੰਗ ਡਿਸਟੈਂਸ ਦੇ ਉੱਤੇ ਇਹਨਾਂ ਟਾਊਨ ਹਾਊਸਿਸ ਤੋਂ ਮਿਲਦੀ ਹੈ। ਸੋ ਇਹਨਾਂ ਨੂੰ ਬੁੱਕ ਕਰਾਉਣ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ। 10% ਤੁਸੀਂ 3 ਮਹੀਨਿਆਂ ਦੇ ਵਿੱਚ ਡਾਊਨ ਦੇਣਾ, ਬਾਕੀ ਕਲੋਜ਼ਿੰਗ ਕਰਵਾਉਣੀ ਹੈ। ਸੋ ਐਡਮਿੰਟਨ ਦੇ ਵਿੱਚ ਗੁੱਡ ਅਪਰਚੁਨਿਟੀ ਹੈ, ਪ੍ਰੋਪਰਟੀ ਮੈਨੇਜਮੈਂਟ ਦੀ ਇਹ ਸਰਵਿਸਿਸ ਤੁਹਾਨੂੰ ਮਿਲ ਰਹੀਆਂ ਨੇ। 416-970-5005 ਵੈਸੇ ਹਰਦੀਪ ਵੱਲੋਂ ਜਿਹੜਾ ਓਪਨ ਹਾਊਸ ਰੱਖਿਆ ਗਿਆ ਕੋਰਟਯਾਰਡ ਮੈਰੀਏਟ ਜਿਹੜੀ ਟੈਕ ਕਾਂਡੋ ਦੇ ਬਾਰੇ ਦੇ ਵਿੱਚ, ਔਰ ਉੱਥੇ ਮੈਨੂੰ ਵੀ ਹਾਜ਼ਰੀ ਭਰਨੀ ਪੈਣੀ ਹੈ ਕਿਉਂਕਿ ਪਿਛਲੇ ਜਿਹੜੇ ਸਾਡੇ ਓਪਨ ਹਾਊਸ ਸੀਗੇ ਉਹਨਾਂ ਦੇ ਵਿੱਚ ਹਰਦੀਪ ਨੂੰ ਅਸੀਂ ਇਹਨਾਂ ਦੀ ਮਦਦ ਲੈਂਦੇ ਸੀਗੇ। ਸੋ ਇੱਥੇ ਵੀ ਹੋਵਾਂਗਾ ਮੈਂ, ਆਪ ਖੁਦ ਕੋਰਟਯਾਰਡ ਮੈਰੀਏਟ ਹੋਟਲ ਦੇ ਵਿੱਚ ਹੋਵਾਂਗਾ। ਜੇਕਰ ਤੁਸੀਂ ਇਸ ਐਡਮਿੰਟਨ ਵਾਲੇ ਟਾਊਨ ਹਾਊਸਿਸ ਦੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਵੀ ਤੁਸੀਂ ਉੱਥੇ ਮੇਰੇ ਕੋਲ ਆ ਸਕਦੇ ਹੋ। ਸੋ ਮੈਂ ਵੀ ਜਿੱਥੇ ਟੈਕ ਟਾਵਰ ਵੇਚਣ ਦੇ ਵਿੱਚ ਉਹਨਾਂ ਦੀ ਮਦਦ ਕਰਨੀ ਹੈ ਅਤੇ ਨਾਲ ਦੀ ਨਾਲ ਤੁਸੀਂ ਮੈਂ ਜਿਹੜਾ ਆਪਣਾ ਪ੍ਰੋਜੈਕਟ ਆ ਇਹ ਵੀ ਵੇਚਣਾ, ਇਹਦੇ ਵਿੱਚ ਵੀ ਤੁਸੀਂ ਮੇਰੇ ਤੋਂ ਆ ਕੇ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਰਵੀ ਜੀ ਮੇਰੇ ਨਾਲ ਜੁੜੇ ਹੋਏ ਨੇ। ਰਵੀ ਜੀ, ਆਓ ਪੋਲਾ ਸ਼ੂਟਰ ਦੀ ਤੁਸੀਂ ਗੱਲ ਕੀਤੀ ਸੀ ਅਤੇ ਹੋਰ ਕਿਹੜੀਆਂ ਖ਼ਬਰਾਂ ਨੇ ਜਿਹਨਾਂ ਦਾ ਜ਼ਿਕਰ ਕਰਨਾ ਚਾਹੋ?
ਚਰਨਜੀਤ ਸਿੰਘ ਚੰਨੀ ਦਾ ਭਤੀਜਾ ਜਿਹੜਾ ਭੁਪਿੰਦਰ ਸਿੰਘ ਹਨੀ ਉਹ ਵੀ ਜੇਲ੍ਹ ਦੇ ਵਿੱਚ ਸੀ ਜੀ, ਔਰ ਉਹਨਾਂ ਦੀ ਵੀ ਸਿਹਤ ਖਰਾਬ ਹੋਈ ਜੇਲ੍ਹ ਦੇ ਵਿੱਚ ਹੀ, ਉਹਨਾਂ ਨੂੰ ਹਾਸਪਿਟਲ ਸ਼ਿਫਟ ਕੀਤਾ ਗਿਆ। ਔਰ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਉਹਨਾਂ ਦੀ ਰਿਹਾਈ ਵੀ ਇੱਕ ਵਾਰ ਫਿਰ ਤੋਂ ਜਿਹੜੀ ਹੈ ਜੀ ਉਹ ਰੁਕ ਗਈ ਹੈ। ਔਰ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਅੱਜ ਇੱਕ ਖਾਸ ਬਿਆਨ ਜਿਹੜਾ ਦਿੱਤਾ ਹੈ ਕਿਸਾਨਾਂ ਨੂੰ ਲੈ ਕੇ ਜੀ, ਉਹਦੇ ਨਾਲ ਵੀ ਆਪਾਂ ਉਹ ਡਿਸਕਸ ਕਰ ਲਾਂਗੇ। ਔਰ ਯੂਕਰੇਨ ਦੇ ਵਿੱਚ ਜਿਹੜੀਆਂ ਯੂਕਰੇਨ ਦੀਆਂ ਔਰਤਾਂ ਨੇ ਉਹ ਵੀ ਕਿਸ ਤਰੀਕੇ ਨਾਲ ਜਿਹੜੇ ਭਾਰਤੀ ਵਿਦਿਆਰਥੀ ਉਹਨਾਂ ਦੀ ਮਦਦ ਕਰ ਰਹੇ ਨੇ ਉਹਦੇ ਤੇ ਵੀ ਡਿਸਕਸ ਕਰ ਲਾਂਗੇ
ਜੀ। ਸਭ ਤੋਂ ਪਹਿਲਾਂ ਤਾਂ ਭੋਲਾ ਸ਼ੂਟਰ ਦੀ ਗੱਲ ਦੱਸ ਦਿਓ ਕਿ ਇਹਦੀ ਕਿਸ ਤਰ੍ਹਾਂ ਮੌਤ ਹੋਈ ਹੈ, ਅਤੇ ਨਾਲ ਦੀ ਨਾਲ ਇੱਕ ਜਿਹੜਾ ਹੋਰ ਮੁੱਦਾ ਤੁਸੀਂ ਛੱਡ ਗਏ ਵਿੱਚ, ਬਹੁਤੇ ਕਾਂਗਰਸੀਆਂ ਨੂੰ ਜਿਉਂ ਜਿਉਂ ਨਤੀਜੇ ਦਾ ਦਿਨ ਨੇੜੇ ਆ ਰਿਹਾ ਉਹਨਾਂ ਨੂੰ ਰਾਜਸਥਾਨ ਲਿਜਾਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਸ ਸਮੇਂ ਜਿਹੜੇ ਸੈਂਟਰਲ ਕਮਾਂਡ ਹੈ ਹਰੇਕ ਪਾਰਟੀ ਦੀ ਉਹਨੂੰ ਬੜੀ ਚਿੰਤਾ ਲੱਗੀ ਹੋਈ ਹੈ, ਉਹਨਾਂ ਨੂੰ ਉਹਦਾ ਵੀ ਜ਼ਿਕਰ ਕਰਾਂਗੇ। ਸਭ ਤੋਂ ਪਹਿਲਾਂ ਤਾਂ ਭੋਲਾ ਸ਼ੂਟਰ ਦੀ ਗੱਲ ਕਰ ਲਿਓ
ਜੀ। ਸਰ, ਭੋਲਾ ਸ਼ੂਟਰ ਜਿਹੜੇ ਉਹ ਲੋਰੈਂਸ ਬਿਸ਼ਨੋਈ ਗਰੁੱਪ ਦੇ ਜਿਹੜੇ ਨਜ਼ਦੀਕ ਦੱਸੇ ਜਾਂਦੇ ਨੇ, ਔਰ ਉਹ ਕਾਫੀ ਸਮੇਂ ਤੋਂ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ, ਔਰ ਅਚਾਨਕ ਉਹਨਾਂ ਦੀ ਸਿਹਤ ਖਰਾਬ ਹੁੰਦੀ ਆ ਔਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੀ। ਤੇ ਇਹ ਖਬਰ ਪੰਜਾਬ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਨਸ਼ਰ ਹੋ ਰਹੀ ਹੈ। ਔਰ ਨਾਲ ਦੀ ਖਬਰ ਹੀ ਇਹਦੇ ਚੰਨੀ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਭਤੀਜਾ ਭੁਪਿੰਦਰ ਸਿੰਘ ਹਨੀ ਹੈ ਉਹਨਾਂ ਦੀ ਵੀ ਸਿਹਤ ਖਰਾਬ ਹੈ ਜੀ। ਕਹਿੰਦੇ ਨੇ ਕਿ ਗੰਭੀਰ ਹਾਲਤ ਹੈ ਉਹਨਾਂ ਦੀ ਵੀ, ਕਿਉਂਕਿ ਕਈ ਦਿਨਾਂ ਤੋਂ ਉਹ ਪੁਲਿਸ ਰਿਮਾਂਡ ਤੇ ਵੀ ਚੱਲ ਰਹੇ ਸੀ, ਕਾਫੀ ਪੁੱਛਗਿੱਛ ਉਹਨਾਂ ਦੇ ਵੱਲੋਂ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ, ਤਾਂ ਉਹਨਾਂ ਦੀ ਵੀ ਸਿਹਤ ਜਿਹੜੀ ਸੀ ਉਹ ਨਾਸਾਜ਼ ਦੱਸੀ ਜਾ ਰਹੀ ਸੀ ਔਰ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਜੀ।
ਜੀ, ਤੇ ਇਸ ਤੋਂ ਬਾਅਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਰਿਹਾਈ ਦੀ ਜਿਹੜੀ ਹੈ ਖਬਰ ਆ ਰਹੀ ਸੀ, ਲੇਕਿਨ ਰਿਹਾਈ ਟਲ ਗਈ ਹੈ, ਟਾਲ ਦਿੱਤੀ ਗਈ ਹੈ, ਕੀ ਕਾਰਨ ਹੈ ਤੇ ਹੁਣ ਕੀ ਸੰਕੇਤ ਹੈ, ਕਦੋਂ ਕਿ ਇਹਨਾਂ ਦੀ ਰਿਹਾਈ ਦੀ ਗੱਲਬਾਤ ਹੋਵੇਗੀ?
ਦੇਖੋ, ਕੇਂਦਰ ਸਰਕਾਰ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ ਸਾਡੇ ਵੱਲੋਂ ਕੋਈ ਸਮੱਸਿਆ ਨਹੀਂ ਹੈ। ਗ੍ਰਹਿ ਮੰਤਰਾਲਾ ਲਗਾਤਾਰ ਕਹਿ ਰਿਹਾ ਸੀ ਕਿ ਅਸੀਂ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਕਰ ਦਿੱਤੀ ਆ ਆਪਣੇ ਪੱਧਰ ਤੇ, ਪਰ ਜਿਹੜੀਆਂ ਜੇਲ੍ਹਾਂ ਦੇ ਵਿੱਚ ਜਾਣੀ ਜਿਹੜਾ ਕੰਟਰੋਲ ਹੈ ਉਹ ਦਿੱਲੀ ਸਰਕਾਰ ਦਾ ਹੈ। ਔਰ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਹੈ ਉਹ ਕਮੇਟੀ ਬਣਾਈ ਗਈ ਸੀ ਇਸ ਮਸਲੇ ਤੇ, ਔਰ ਵਾਰ ਵਾਰ ਇਹ ਕੇਸ ਜਿਹੜਾ ਉਹ ਕਮੇਟੀ ਕੋਲ ਜਾਂਦਾ ਰਿਹਾ। ਜਿਵੇਂ ਕੇਸ ਕਮੇਟੀ ਕੋਲ ਜਾਂਦਾ ਸੀ ਤਾਂ ਮਨਜਿੰਦਰ ਸਿੰਘ ਸਿਰਸਾ ਜਿਹੜੇ ਹੁਣ ਭਾਜਪਾ ਦੇ ਸਾਥੀ ਨੇ ਉਹ ਲਗਾਤਾਰ ਟਵੀਟ ਕਰਕੇ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਇਹ ਗੱਲ ਜਿਹੜੀ ਪਹੁੰਚਾਉਂਦੇ ਸੀ ਪੰਜਾਬੀਆਂ ਤੱਕ, ਖਾਸ ਕਰਕੇ ਸਿੱਖਾਂ ਤੱਕ, ਕਿ ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਜਾਣੀ ਇਹ ਕਮੇਟੀ ਜਿਹੜੀ ਆ ਉਹ ਤੇ ਸਿਫਾਰਿਸ਼ ਭੇਜ ਸਕਦੀ ਹੈ ਉਹਨਾਂ ਦੀ ਰਿਹਾਈ ਲਈ, ਔਰ ਅੱਜ ਵੀ ਰਿਹਾਈ ਹੋ ਸਕਦੀ ਹੈ। ਇਸ ਤਰ੍ਹਾਂ ਦੇ ਬਿਆਨ ਉਹਨਾਂ ਦੇ ਲਗਾਤਾਰ ਆਉਂਦੇ ਰਹੇ, ਪਰ ਜਿਵੇਂ ਹੀ ਇਹ ਖਬਰਾਂ ਆਉਂਦੀਆਂ ਸੀ ਤੇ ਅਗਲੀ ਖਬਰ ਫਿਰ ਇਹ ਆ ਜਾਂਦੀ ਸੀ ਕਿ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਨੇ ਰਿਹਾਈ ਦੇ ਲਈ ਸਿਫਾਰਿਸ਼ ਕਰਨ ਤੋਂ ਮਨਾ ਕਰ ਦਿੱਤਾ ਹੈ ਜੀ। ਤਾਂ ਜਾਣੀ ਸਿੱਧੇ ਤੌਰ ਤੇ ਇਹ ਜਿਹੜੀ ਫਾਈਲ ਰੁਕੀ ਆ ਜਾਂ ਕਹਿ ਲਓ ਕਿ ਜਿੱਥੇ ਕਹਾਣੀ ਖੜੀ ਹੈ ਆਮ ਆਦਮੀ ਪਾਰਟੀ ਦੇ ਐਂਡ ਤੇ ਖੜੀ ਆ, ਕਿਉਂ ਖੜਾਈ ਹੈ, ਇਹ ਵੀ ਜਿਹੜਾ ਇੱਕ ਵੱਡਾ ਸਵਾਲ ਬਣਦਾ ਹੈ। ਔਰ ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਹੈਗੀਆਂ ਉਹ ਵੀ ਲਗਾਤਾਰ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਰੱਖ ਰਹੀਆਂ ਨੇ ਕਿ ਜਿਸ ਤਰੀਕੇ ਨਾਲ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਕੇਂਦਰ ਸਰਕਾਰ ਦੇ ਵੱਲੋਂ ਹੋ ਗਈ ਹੈ, ਫਿਰ ਅਰਵਿੰਦ ਕੇਜਰੀਵਾਲ ਜਿਹੜੇ ਲਗਾਤਾਰ ਕਹਿੰਦੇ ਨੇ ਕਿ ਪੰਜਾਬ ਦੇ ਹਿੱਤਾਂ ਦੇ ਲਈ ਖੜੇ ਹਾਂ, ਪੰਜਾਬੀਆਂ ਦੇ ਸਿੱਖਾਂ ਦੇ ਹਿੱਤਾਂ ਲਈ ਖੜੇ ਹਾਂ, ਫਿਰ ਉਹ ਦਵਿੰਦਰਪਾਲ ਭੁੱਲਰ ਨੂੰ ਰਿਹਾ ਕਿਉਂ ਨਹੀਂ ਕਰ ਰਹੇ, ਇਹ ਵੀ ਲਗਾਤਾਰ ਉਹਨਾਂ ਤੇ ਜਿਹੜੇ ਨੇ ਇਲਜ਼ਾਮ ਲੱਗ ਰਹੇ ਨੇ ਜੀ।
ਜੀ, ਔਰ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਕਾਫੀ ਭਖਿਆ ਸੀ, ਲੇਕਿਨ ਹੁਣ ਕੋਈ ਹਲੇ ਇਸ ਰਿਹਾਈ ਦੀ ਖਬਰ ਟਲਣ ਤੋਂ ਬਾਅਦ ਮੇਰੀ ਨਜ਼ਰ ਤਾਂ ਨਹੀਂ ਆਇਆ ਕਿਸੇ ਵੱਡੀ ਪਾਰਟੀ ਦੇ ਲੀਡਰ ਨੇ ਇਸ ਦੇ ਉੱਤੇ ਬਿਆਨ ਦਿੱਤਾ ਹੋਵੇ। ਪਹਿਲਾਂ ਸਾਰੀ ਪਾਰਟੀਆਂ ਦੇ ਇਸ ਦੇ ਉੱਤੇ ਆਪਣੇ ਬਿਆਨ ਦੇ ਰਹੇ ਸੀਗੇ, ਤੁਹਾਡੀ ਨਜ਼ਰ 'ਚ ਆਇਆ ਹੋਵੇ ਕਿ ਕਿਸੇ ਵੱਡੀ ਸੰਸਥਾ ਵੱਲੋਂ ਜਾਂ ਪਾਰਟੀ ਵੱਲੋਂ ਇਸ ਰਿਹਾਈ ਦੇ ਉੱਤੇ ਕੋਈ ਬਿਆਨਬਾਜ਼ੀ ਕੀਤੀ ਗਈ ਹੋਵੇ ਜਾਂ ਇਸ ਦੇ ਬਾਰੇ ਕੋਈ ਗੱਲ ਕੀਤੀ ਗਈ ਹੋਵੇ?
ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਾਫੀ ਕਰੜਾ ਰਿਐਕਟ ਕੀਤਾ ਜੀ। ਉਹ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਹੋਰਾਂ ਦਾ ਜਿਹੜਾ ਸਿੱਖ ਵਿਰੋਧੀ ਚਿਹਰਾ ਉਹ ਵਾਰ ਵਾਰ ਨੰਗਾ ਹੁੰਦਾ ਹੈ ਔਰ ਅੱਜ ਵੀ ਹੋਇਆ। ਉਹ ਕਹਿੰਦੇ ਕਿ ਜੇਕਰ ਸਾਡੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ, ਸਾਡੇ ਕੋਲੇ ਪਾਵਰ ਆਉਂਦੀ ਹੈ, ਤਾਂ ਅਸੀਂ ਇਹ ਕੇਂਦਰ ਤੱਕ ਕੋਸ਼ਿਸ਼ ਕਰਾਂਗੇ ਕਿ ਇਸ ਮਾਮਲੇ ਨੂੰ ਕਿਸੇ ਤਰੀਕੇ ਸੋਰਟ ਆਊਟ ਕੀਤਾ ਜਾਵੇ, ਔਰ ਆਮ ਆਦਮੀ ਪਾਰਟੀ ਜੇਕਰ ਕੋਈ ਗਲਤੀ ਕਰ ਰਹੀ ਹੈ ਤਾਂ ਉਹ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੇ ਵਿੱਚ ਜਿਹੜਾ ਉਹ ਪੂਰਾ ਰੋਲ ਨਿਭਾਏਗਾ ਸ਼੍ਰੋਮਣੀ ਅਕਾਲੀ ਦਲ। ਲਗਾਤਾਰ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਅਰਵਿੰਦ ਕੇਜਰੀਵਾਲ ਸਿੱਖ ਵਿਰੋਧੀ ਨੇ, ਉਹ ਸਿੱਖਾਂ ਨੂੰ ਪਸੰਦ ਨਹੀਂ ਕਰਦੇ, ਕੋਈ ਵੀ ਫੈਸਲਾ ਸਿੱਖਾਂ ਦੇ ਹੱਕ ਵਿੱਚ ਨਹੀਂ ਕਰਨਗੇ। ਉਹ ਕਹਿੰਦੇ ਕਿ ਪੰਜਾਬ ਦੇ ਲੋਕ ਸਮਝਣ, ਖਾਸ ਕਰਕੇ ਸਮਝਣ ਕਿ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਹੈ ਕੀ
ਜੀ। ਔਰ 10 ਤਰੀਕ ਸ਼ਾਮ ਨੂੰ ਸੁਖਬੀਰ ਸਿੰਘ ਬਾਦਲ ਹੋਣਾ ਦੇ ਬਿਆਨ ਕਾਫੀ ਤਬਦੀਲ ਹੋਣਗੇ ਨਤੀਜੇ ਤੋਂ ਬਾਅਦ, ਜਿੱਥੇ ਇੱਥੇ ਬਿਆਨ ਦਿੱਤਾ ਇਹਨਾਂ ਨੇ ਉੱਥੇ BBM ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਕਾਫੀ ਸੈਂਟਰ ਦੇ ਨਾਲ ਸੈਂਟਰ ਦਾ ਜਿਹੜਾ ਕਰੜਾ ਵਿਰੋਧ ਕੀਤਾ ਸੀਗਾ। ਔਰ ਕੀ ਲੇਟੈਸਟ ਇਸ ਸਮੇਂ ਗੁਰਾਹਾਂ ਵੱਲੋਂ ਵੀ ਇਸ ਮੁੱਦੇ ਨੂੰ ਚੁੱਕਿਆ ਜਾ ਰਿਹਾ, ਇਸ ਮੁੱਦੇ ਦੇ ਉੱਤੇ ਕੀ ਲੇਟੈਸਟ ਚੱਲ ਰਿਹਾ ਇਸ ਸਮੇਂ?
ਦੇਖੋ, BBMB ਦਾ ਮਾਮਲਾ ਪੰਜਾਬ ਲਈ ਵਾਕਈ ਚਿੰਤਾ ਵਾਲਾ ਮੁੱਦਾ ਹੈਗਾ ਜੀ, ਚਿੰਤਤ ਕਰਦਾ ਹਰ ਇੱਕ ਨੂੰ, ਕਿਉਂਕਿ ਜੇਕਰ ਸਾਡੀ ਇਨਵੋਲਵਮੈਂਟ ਹੀ ਖਤਮ ਹੋ ਗਈ BBMB ਤੋਂ, ਸਿੱਧਾ ਕੇਂਦਰ ਦੇ ਹੱਥ ਦੇ ਵਿੱਚ ਆ ਗਿਆ, ਤੇ SYL ਕੱਢਣੀ ਵੀ ਕੋਈ ਬਹੁਤੀ ਔਖੀ ਗੱਲ ਨਹੀਂ ਹੈ। ਸਿੱਧੇ ਸਿੱਧੇ ਤੌਰ ਤੇ ਘਾਟਾ ਪੰਜਾਬ ਨੂੰ ਪੈਣਾ, ਜਾਣੀ ਸਿੱਧੇ ਤੌਰ ਤੇ ਕਮਾਂਡ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਹੈ। ਔਰ ਦੇਖੋ, ਰਾਜਨੀਤਿਕ ਧਿਰਾਂ ਲਗਾਤਾਰ ਇਸ ਮਾਮਲੇ ਦੇ ਵਿੱਚ ਕੋਸ਼ਿਸ਼ ਤਾਂ ਕਰ ਰਹੀਆਂ ਨੇ, ਕੋਸ਼ਿਸ਼ ਦਾ ਮਤਲਬ ਵੀ ਉਹ ਬਿਆਨ ਦੇ ਸਕਦੇ ਆ, ਪਰ ਇਹ ਸਿੱਧੇ ਤੌਰ ਤੇ ਗਰੇਵਾਲ ਸਾਹਿਬ ਇਹ 1966 ਦੇ ਵਿੱਚ ਇੱਕ ਲਾਅ ਬਣ ਗਿਆ ਸੀ, ਉਹਦੇ ਵਿੱਚ ਉਸ ਲਾਅ ਦੇ ਵਿੱਚ 3 ਕਲੌਜ਼ ਸੀਗੇ, ਜਿਹਨਾਂ ਕਲੌਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਕੇਂਦਰ ਨੇ ਸਾਰਾ ਕੁਝ ਕੀਤਾ। ਜਾਣੀ ਇਸ ਮਾਮਲੇ ਦੇ ਵਿੱਚ ਹੁਣ ਤੱਕ ਜਿਹੜੀਆਂ ਵੀ ਧਿਰਾਂ ਇਹ ਕਹਿੰਦੀਆਂ ਰਹੀਆਂ ਕਿ ਪਾਣੀਆਂ ਤੇ ਸਾਡਾ ਹੱਕ ਆ, ਅਸੀਂ ਕਿਸੇ ਨੂੰ ਨਹੀਂ ਦੇਵਾਂਗੇ, ਠੀਕ ਹੈ, ਉਦੋਂ ਤੱਕ BBMB ਜਿਹੜਾ ਸੀਗਾ ਉਹ ਪੰਜਾਬ ਦਾ ਹੱਕ 51% ਸੀ, 49% ਹਰਿਆਣੇ ਦਾ ਸੀਗਾ, ਪਰ ਹੁਣ ਉਹ ਹੱਕ ਖੋਇਆ ਗਿਆ, ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹੱਥ 'ਚ ਨਹੀਂ ਰਿਹਾ ਕਿ ਉਹ ਇਸ ਮਾਮਲੇ ਨੂੰ ਰੋਕ ਸਕਣ। ਔਰ ਰਾਜਨੀਤਿਕ ਪਾਰਟੀਆਂ ਭਾਵੇਂ ਬਿਆਨ ਦੇ ਰਹੀਆਂ ਨੇ ਇਸ ਮਾਮਲੇ ਤੇ, ਕੇਂਦਰ ਸਰਕਾਰ ਨੂੰ ਘੇਰ ਰਹੇ ਨੇ ਲਗਾਤਾਰ ਕਿ ਕੇਂਦਰ ਸਰਕਾਰ ਇਸ ਤਰੀਕੇ ਸਾਡੇ ਹੱਕਾਂ ਤੇ ਜਿਹੜਾ ਕਬਜ਼ਾ ਨਹੀਂ ਕਰ ਸਕਦੀ, ਸਾਡੇ ਹੱਕਾਂ ਨੂੰ ਨਹੀਂ ਮਾਰ ਸਕਦੀ, ਪਰ ਇਹ ਸਭ ਕੁਝ ਹੋ ਚੁੱਕਿਆ ਆਲਰੇਡੀ, ਔਰ ਰਾਜਨੀਤਿਕ ਧਿਰਾਂ ਦੇ ਹੱਥ ਦੇ ਵਿੱਚ ਇਸ ਵੇਲੇ ਕੁਝ ਨਹੀਂ ਹੈਗਾ ਜੀ।
ਜੀ, ਔਰ ਤਿੰਦਰ ਮੈਂ ਦੇਖ ਰਿਹਾ ਸੀ ਕੱਲ ਜ਼ੇਰ ਸਾਹਿਬ ਉਹਨਾਂ ਨੇ ਵੀ ਕਾਲ ਕੀਤੀ ਸੀ, ਬਾਅਦ 'ਚ ਉਹਨਾਂ ਨੇ ਇਹਦੀ ਪਾਖੜਾ ਡੈਮ ਦੀ ਸਿਕਿਉਰਿਟੀ ਦੀ ਗੱਲ ਕੀਤੀ ਸੀਗੀ, ਅਤੇ ਨਾਲ ਦੀ ਨਾਲ ਜਦੋਂ ਹੋਰ ਥੋੜ੍ਹਾ ਜਿਹਾ ਮੈਂ ਇਹਦੇ ਬਾਰੇ ਮਾਮਲੇ ਬਾਰੇ ਪੜ੍ਹਿਆ ਤਾਂ ਇਹ ਵੀ ਪਤਾ ਲੱਗਿਆ ਕਿ ਪਿਛਲੀਆਂ ਸਰਕਾਰਾਂ ਨੇ ਭਾਵੇਂ ਅਕਾਲੀ ਦਲ ਦੀ ਸੀ ਜਾਂ ਕਾਂਗਰਸ ਦੀ ਸੀ, ਜਿਹੜੇ ਪਾਖੜਾ ਡੈਮ ਦੇ ਲਈ ਨਿਯੁਕਤੀਆਂ ਹੋਣੀਆਂ ਸੀਗੀਆਂ ਇੰਜੀਨੀਅਰਸ ਦੀਆਂ, ਉਹ ਇੰਜੀਨੀਅਰ ਨਿਯੁਕਤ ਹੀ ਨਹੀਂ ਕੀਤੇ ਗਏ, ਅਤੇ ਨਾਲ ਦੀ ਨਾਲ ਜਿਸ ਕਿਸਮ ਦੇ ਇੰਜੀਨੀਅਰ ਆਪਣੇ ਚਾਹੀਦੇ ਨੇ ਪਾਖੜਾ ਡੈਮ ਦੇ ਲਈ, ਉਸ ਤਰ੍ਹਾਂ ਦੇ ਇੰਜੀਨੀਅਰ ਇਹਨਾਂ ਦੇ ਪਾਸ ਹੈ ਹੀ ਨਹੀਂ ਗੇ, ਉਹਨਾਂ ਨੂੰ ਬਾਹਰੋਂ ਲਿਆਉਣਾ ਪਵੇਗਾ, ਦੇਸ਼ ਦੇ ਹੋਰਾਂ ਸੂਬਿਆਂ 'ਚੋਂ ਲਿਆਉਣੇ ਪੈਣਗੇ, ਅਤੇ ਬਾਕੀ ਸੁਰੱਖਿਆ ਨੂੰ ਲੈ ਕੇ ਕਿ ਜਿਹੜੀ ਸੁਰੱਖਿਆ ਦੇ ਉੱਤੇ ਵੀ ਜਿਹੜੀਆਂ ਨਿਯੁਕਤੀਆਂ ਹੋਣ ਵਾਲੀਆਂ ਸੀ, ਜਿਸ ਤਰ੍ਹਾਂ ਦੀ ਸੁਰੱਖਿਆ ਚਾਹੀਦੀ ਸੀਗੀ ਇਸ ਦੀ, ਉਹ ਵੀ ਪੰਜਾਬ ਸਰਕਾਰ ਵੱਲੋਂ ਕੋਈ ਐਡਾ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਇਹਦੇ ਲਈ ਜੇ CRP ਕੋਲ ਸੁਰੱਖਿਆ ਜਾਂਦੀ ਹੈ ਤਾਂ ਉਹ ਬੈਟਰ ਕੰਮ ਕਰ ਸਕੇਗੀ, ਅਤੇ ਕੇਂਦਰ ਇੱਥੇ ਬੈਟਰ ਜਿਹੜੇ ਇੰਪਲਾਈ ਚਾਹੀਦੇ ਨੇ, ਇੰਜੀਨੀਅਰ ਵਗੈਰਾ ਚਾਹੀਦੇ ਨੇ, ਉਹ ਕਰ ਸਕਣਗੇ। ਇਹ ਪਤਾ ਲੱਗਿਆ ਕਿ 2-3 ਦਹਾਕਿਆਂ ਤੋਂ ਜਿਹੜੇ ਕਈ ਸਮੀਆਂ ਖਾਲੀ ਪਈਆਂ ਸੀ, ਭਰੀਆਂ ਨਹੀਂ ਸੀਗੀਆਂ ਸਰਕਾਰ ਨੇ।
ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੋ ਸਕਦੀ ਕਿ ਪੰਜਾਬ ਸਰਕਾਰ ਨੇ ਅਣਗਹਿਲੀ ਨਾ ਕੀਤੀ ਹੋਵੇ। ਇਹਦੇ ਵਿੱਚ ਜ਼ਰੂਰ ਕੀਤੀ ਹੋ ਸਕਦੀ ਹੈ। ਜੇਕਰ ਅੱਜ ਕੋਈ ਖਮਿਆਜ਼ਾ ਭੁਗਤਣਾ ਪੈ ਰਿਹਾ ਤਾਂ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਏਗਾ ਜੀ, ਚਾਹੇ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਵੱਲੋਂ ਹੋਵੇ ਜਾਂ ਫਿਰ ਸਾਰੀ ਸਰਕਾਰ ਦੇ ਵੱਲੋਂ ਹੋਵੇ। ਠੀਕ ਹੈ, ਇਹ ਜਾਣਕਾਰੀ ਦਰੁਸਤ ਹੋ ਸਕਦੀ ਹੈ, ਪਰ ਦੇਖੋ ਇਹ ਇਹ ਸਰਕਾਰ ਦਾ ਇੱਕ ਕੇਂਦਰ ਸਰਕਾਰ ਦਾ ਇੱਕ ਬਹਾਨਾ ਵੀ ਤਾਂ ਹੋ ਸਕਦਾ ਹੈ। ਆਪਾਂ ਮਨਾ ਨਹੀਂ ਕਰ ਰਹੇ ਕਿ ਪੰਜਾਬ ਸਰਕਾਰ ਨੇ ਮਤਲਬ ਸਾਰਾ ਕੁਝ ਠੀਕ ਕੀਤਾ ਹੋਊਗਾ, ਪਰ ਕੇਂਦਰ ਸਰਕਾਰ ਪਹਿਲਾਂ ਹੀ ਕਬਜ਼ਾ ਕਰਨਾ ਚਾਹੁੰਦੀ ਸੀਗੀ 1966 ਦੇ ਵਿੱਚ, ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਵੀ 3 ਕਲਾਸ ਤਾਂ ਪਹਿਲਾਂ ਹੀ ਬਣ ਗਏ ਸੀਗੇ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਔਰ ਜੋ ਹੈ ਉਦੋਂ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਜਾਂਦਾ ਰਿਹਾ। ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਲਗਭਗ ਜਿਹੜਾ ਪੰਜਾਬ ਦੇ ਹਿੱਤ ਦੇ ਵਿੱਚ ਆਉਣ ਵਾਲਾ ਸੀ। ਸਰਕਾਰ ਬਦਲ ਜਾਂਦੀ ਹੈ, ਇੰਦਰਾ ਗਾਂਧੀ ਦੀ ਸਰਕਾਰ ਆਉਂਦੀ ਹੈ, ਪੰਜਾਬ ਦੇ ਵਿੱਚ ਦਰਬਾਰਾ ਸਿੰਘ ਆ ਜਾਂਦੇ ਆ, ਦਰਬਾਰਾ ਸਿੰਘ ਕਹਿੰਦਾ ਤੇ ਤੁਸੀਂ ਇਸ ਮਸਲੇ ਨੂੰ ਹੱਲ ਕਰੋ, ਤਿੰਨੋਂ ਸੂਬੇ ਬੈਠ ਕੇ ਜੇਕਰ ਤੁਸੀਂ ਨਹੀਂ ਹੱਲ ਕਰਦੇ ਤੁਹਾਨੂੰ ਅਸੀਂ ਸੀਟ ਤੋਂ ਹਟਾ ਸਕਦੇ ਹਾਂ। ਤਾਂ ਉਦੋਂ ਇਹ ਬਾਰੇ ਬਾਰੇ ਫਿਰ ਰਾਜ਼ੀਨਾਮਾ ਹੋ ਗਿਆ ਤੇ ਹੁਣ ਫਿਰ ਜਾਣੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਵੀ ਨਹੀਂ ਕੀਤਾ ਜਾ ਸਕਦਾ। ਕੇਂਦਰ ਸਰਕਾਰ ਨੂੰ ਇਸ ਗੱਲ ਦਾ ਪਤਾ ਸੀ
ਜੀ,
ਕੇਂਦਰ ਸਰਕਾਰ ਨੂੰ ਇਸ ਕਹਾਣੀ ਦਾ ਸਾਰੀ ਦਾ ਪਤਾ ਸੀ ਵੀ ਪੰਜਾਬ ਦੇ ਪੱਲੇ ਕੁਛ ਨਹੀਂ ਹੈਗਾ ਇਸ ਮਾਮਲੇ ਦੇ ਵਿੱਚ, ਉਹਨਾਂ ਕੋਲੇ ਪਾਵਰ ਹੈ ਕੇਂਦਰ ਸਰਕਾਰ ਦੇ ਕੋਲ। ਹੁਣ SYL ਲਗਾਤਾਰ ਰੁਕੀ ਆਉਂਦੀ ਸੀ, ਦਿੱਲੀ ਨੂੰ ਪਾਣੀ ਜਾਣ ਦੀਆਂ ਜਿਹੜੀਆਂ ਚਰਚਾਵਾਂ ਸੀਗੀਆਂ, ਹਰਿਆਣੇ ਨੂੰ ਪਾਣੀ ਜਾਣ ਦੀਆਂ ਚਰਚਾਵਾਂ ਸੀ, ਰਾਜਸਥਾਨ ਲਗਾਤਾਰ ਇਹਦਾ ਫਾਇਦਾ ਉਠਾ ਰਿਹਾ ਸੀਗਾ, ਤਾਂ ਉਹ ਹੁਣ ਉਹ ਅਟਕਲ ਖਤਮ ਹੋ ਗਈ। ਜੇ ਹੁਣ ਬੈਸਟ ਇੰਜੀਨੀਅਰ ਦੇ ਸਕਦੇ ਨੇ ਤਾਂ ਉਹ ਇੰਜੀਨੀਅਰ ਉੱਥੇ ਰੱਖਣ ਦਾ ਕੀ ਫਾਇਦਾ ਜਦੋਂ ਪੰਜਾਬ ਨੂੰ ਕੋਈ ਫਾਇਦਾ ਹੀ ਨਹੀਂ। SYL ਨਿਕਲ ਗਈ, ਪੰਜਾਬ ਦਾ ਪਾਣੀ ਵੰਡਿਆ ਗਿਆ, ਪੰਜਾਬ ਦਾ ਪਾਣੀ ਤਾਂ ਗਿਆ ਹਰਿਆਣੇ ਨੂੰ, ਪੰਜਾਬ ਦਾ ਪਾਣੀ ਤਾਂ ਦਿੱਲੀ ਨੂੰ ਜਾਊਗਾ, ਰਾਜਸਥਾਨ ਨੂੰ ਜਿੰਨਾ ਦਿਲ ਕਰੇਗਾ ਉਹਨਾਂ ਉਹ ਪਾਣੀ ਦੇ ਸਕਦੇ ਆ, ਫਿਰ ਪੰਜਾਬ ਨੂੰ ਤਾਂ ਕੋਈ ਫਾਇਦਾ ਨਹੀਂ।
ਜੇਰਲ ਸਾਹਿਬ ਵੀ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ ਕਿ ਉਹ ਕੀ ਕਹਿਣਾ ਚਾਹੁੰਦੇ ਆ ਇਸ ਮੁੱਦੇ ਦੇ ਉੱਤੇ। ਜੀ ਜੇਰਲ ਸਾਹਿਬ,
ਗੁੱਡ ਮਾਰਨਿੰਗ ਸਰ।
ਜੀ ਗੁੱਡ ਮਾਰਨਿੰਗ।
ਅੱਛਾ, ਗੱਲ ਇਹ ਹੈ ਕਿ ਗਰੇਵਾਲ ਸਾਹਿਬ ਪਿਛਲੀਆਂ ਫਾਈਲਾਂ ਨੂੰ ਖੋਲ ਕੇ ਦੇਖਣਾ ਆਈ ਥਿੰਕ ਤੁਹਾਡੇ ਲਿਸਨਰ ਵਾਸਤੇ ਟਾਈਮ ਵੇਸਟ ਹੈਗਾ, ਪਰ ਜੋ ਸੈਂਟਰ ਸਰਕਾਰ ਦਾ ਜਿਹੜਾ ਆਉਣ ਵਾਲਾ ਮੁੱਦਾ ਹੈ ਉਹ ਇਹ ਹੈ ਕਿ ਇੱਕ ਛੋਟੀ ਛੋਟੀਆਂ 3 ਨਦੀਆਂ ਹੈਗੀਆਂ ਜਿਹੜੀਆਂ ਉੱਤਰਾਖੰਡ ਚੋਂ ਨਿਕਲਦੀਆਂ ਔਰ ਉਹ ਕਿਸੇ ਹੜ੍ਹ ਆਉਂਦਾ ਹੈ, ਬਾਰਿਸ਼ ਬਹੁਤ ਹੁੰਦੀ ਹੈ ਤੇ ਬਹੁਤ ਸਾਰੀ ਜਿਹੜੀ ਹੈ ਜ਼ਮੀਨ ਹੈ ਉੱਤਰਾਖੰਡ ਦੀ ਉਸ ਨੂੰ ਖਰਾਬ ਕਰਦੀ ਹੈ ਤੇ ਉਹਦਾ ਕਾਫੀ ਅਸਰ ਹਿਮਾਚਲ ਚ ਵੀ ਪੈਂਦਾ, ਕਿਹੜੀ ਘੱਗਰ ਨਦੀ ਹੈ ਇਹਦਾ ਵੀ ਆਉਂਦਾ। ਉਹ ਇਹ ਚਾਹੁੰਦੇ ਆ ਕਿ ਇਹ ਇੰਦਰਾ ਗਾਂਧੀ ਨੇ ਇਹ 1972 ਦੇ ਵਿੱਚ ਕੀਤਾ ਸੀਗਾ ਕਿ ਇਹਨਾਂ ਨੂੰ ਇਕੱਠੇ ਕਰਕੇ ਔਰ ਕਿਹੜੇ ਆਉਣ ਵਾਲੇ ਟਾਈਮ ਚ ਉਹਨਾਂ ਨੂੰ ਪਤਾ ਸੀ ਕਿ 30-40 ਸਾਲ ਬਾਅਦ ਪਾਣੀ ਦੀ ਕਾਫੀ ਸ਼ੋਰਟੇਜ ਹੋਣੀ ਹੈ ਤੇ ਇਸ ਵਾਸਤੇ SYL ਕਿਹੜੀ ਬਣਾਉਣ ਦਾ ਇਰਾਦਾ ਕੀਤਾ ਗਿਆ ਸੀਗਾ। ਅਗਰ ਉਹ ਕਿਹੜੀ ਫਾਈਲ ਖੁੱਲ ਜਾਏ ਔਰ ਮੋਦੀ ਸਾਹਿਬ ਨੇ ਉਹਦੇ ਤੇ ਕੰਮ ਕੀਤਾ ਹੈ, ਅਗਰ ਉਹ ਫਾਈਲ ਖੁੱਲ ਜਾਵੇ ਤੇ ਫਿਰ ਪਾਣੀ ਦੀ ਕੋਈ ਐਡੀ ਕਮੀ ਨਹੀਂ ਰਹਿਣੀ। ਔਰ ਸਭ ਤੋਂ ਦੂਸਰਾ ਪੁਆਇੰਟ ਇਹ ਹੈ ਕਿ ਅਗਰ ਪਾਣੀ ਦਾ ਪੰਜਾਬ ਸ਼ੋਰ ਪਾਉਂਦਾ ਹੈ ਤੇ ਆ ਕਿਹੜਾ ਗੰਗਾ ਨਗਰ ਨੇ ਡੈਮ ਬਣਾਇਆ ਹਰੀ ਦੇ ਪੱਤਨ, ਉਹ ਉਹਨਾਂ ਦੀ ਪ੍ਰੋਪਰਟੀ ਹੈ ਔਰ ਅਗਰ ਉਹ ਡੈਮ ਨੂੰ ਨਵਾਂ ਬਣਾ ਦਿੱਤਾ ਜਾਵੇ ਤੇ ਕੋਈ ਪਾਣੀ ਦੀ ਸ਼ੋਰਟੇਜ ਨਹੀਂ ਆਣੀ, ਉਹ ਕਾਫੀ ਸੋਲਵ ਕੀਤਾ ਜਾ ਸਕਦਾ। ਦੂਸਰਾ ਮੇਰਾ ਕੁਐਸਚਨ ਇਹ ਹੈ ਕਿ ਹੁਣ ਗਰੇਵਾਲ ਸਾਹਿਬ ਤੁਸੀਂ ਯਾਦ ਰੱਖਦੇ ਹੋ, ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਰੱਖਦੇ ਹੋ, ਉਹਨੇ ਕਿਹਾ ਸੀਗਾ ਕਿ ਅਕਾਲੀਆਂ ਨੂੰ ਕਿ ਆਹ ਮੋਰਚਾ ਨਾ ਲਾਓ ਪੰਜਾਬੀ ਸੂਬੇ ਦਾ, ਇਹ ਤੁਹਾਨੂੰ ਆਉਣ ਵਾਲੇ ਟਾਈਮ ਤੇ ਬੜਾ ਨੁਕਸਾਨ ਕਰੇਗਾ। ਹੁਣ ਆਣ ਕੇ ਸ਼ੋਰ ਪਾਣਾ ਜੀ, ਉਹਨਾਂ ਨੇ ਬਹੁਤ ਸਾਰਾ ਇਲਾਕਾ ਲੈ ਲਿਆ, ਹਿਮਾਚਲ ਨੇ ਤੇ ਹਰਿਆਣਾ ਔਰ ਪੰਜਾਬ ਖਾਲੀ ਹੋ ਗਿਆ। ਆਹ ਮੁਸ਼ਕਲਾਂ ਤੁਹਾਡੇ ਸਾਹਮਣੇ ਆ ਰਹੀਆਂ ਕਿ ਨਹੀਂ ਆ ਰਹੀਆਂ
ਜੀ? ਆਲਰਾਈਟ, ਥੈਂਕ ਯੂ। ਤੁਸੀਂ ਕੋਈ ਜਿਹੜਾ BBM ਦੇ ਮੁੱਦੇ ਤੇ ਜਿਹੜਾ ਸਿਕਿਉਰਿਟੀ ਦੀ ਗੱਲ ਕੀਤੀ ਸੀ ਜਾਂ ਫਿਰ ਜਿਹੜੀਆਂ ਨਿਯੁਕਤੀਆਂ ਦੀ ਗੱਲ ਕੀਤੀ ਸੀ ਉਹਦੇ ਤੇ ਕੋਈ ਹੈ ਇਨਫੋਰਮੇਸ਼ਨ, ਕੋਈ ਅਪਡੇਟ?
ਸਿਕਿਉਰਿਟੀ ਦੇ ਉੱਤੇ ਤਾਂ ਮੈਂ 100% ਐਗਰੀ ਆ, ਉਹ ਉਹਨਾਂ ਦੀ ਇੰਡਸਟਰੀਅਲ ਸਿਕਿਉਰਿਟੀ ਜਿਹੜੀ ਆ CRP ਦੇ ਨਾਲ ਮਿਲ ਕੇ ਆ ਉਹ ਚਾਹੀਦੀ ਆ। ਸਿਕਿਉਰਿਟੀ ਉੱਥੇ ਗਰੇਵਾਲ ਸਾਹਿਬ ਹੈ ਨਹੀਂ, ਉਹ ਅੱਜ ਕੱਲ ਦਾ ਟਾਈਮ ਬੜਾ ਖਤਰਨਾਕ ਹੈ, 3-4 ਉੱਥੇ ਪੁਲਿਸਮੈਨ ਖੜੇ ਸੀਗੇ, ਮੈਂ ਖੁਦ ਦੇਖਿਆ ਹੈ। ਔਰ ਹਾਲਾਂਕਿ ਫੋਰਨਰ ਅਲਾਊ ਨਹੀਂ ਹੈ ਲਿਖਿਆ, ਕੈਮਰਾ ਵੀ ਨਹੀਂ ਲਿਜਾ ਸਕਦੇ ਤੁਸੀਂ
ਜੀ ਜੀ।
ਔਰ ਮੈਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ, ਮੈਂ ਚੁੱਪ ਕਰਕੇ ਬੈਠਾ ਰਿਹਾ ਫਰੰਟ ਸੀਟ ਦੇ ਉੱਤੇ ਔਰ ਬਾਕੀ ਮੇਰੇ ਨਾਲ ਸੀ, ਉਹਨੇ ਪੁੱਛਿਆ ਕਿ ਕੈਮਰਾ ਕੁਮਰਾ ਹੈ ਕਿ ਨਹੀਂ, ਕੋਈ ਪੁੱਛਦਾ ਹੀ ਨਹੀਂ। ਕੱਲ ਨੂੰ ਕੁਛ ਵੀ ਅਣਹੋਣੀ ਘਟਨਾ ਉੱਥੇ ਹੋ ਸਕਦੀ ਆ, ਇੰਡਸਟਰੀਅਲ ਸਿਕਿਉਰਿਟੀ ਦੀ ਕਾਫੀ ਜ਼ਰੂਰਤ ਹੈ। ਕਿਹੜਾ ਬੋਰਡ ਹੈ ਉਹ ਪੰਜਾਬ ਹਰਿਆਣੇ ਦੇ ਅੰਡਰ ਹੀ ਚਾਹੀਦਾ, ਉਹਦੇ ਮੈਂ ਹੱਕ ਦੇ ਵਿੱਚ ਹੈ
ਜੀ। ਆਲਰਾਈਟ, ਥੈਂਕ ਯੂ ਜੀ ਸਭ, ਧੰਨਵਾਦ ਜੀ। ਰਵੀ ਜੀ ਕੋਈ ਕਮੈਂਟ ਐਡ ਕਰਨਾ ਚਾਹੋ ਤੇ ਉਸ ਤੋਂ ਬਾਅਦ ਆਪਾਂ ਅਗਲੀ ਖਬਰ ਵੱਲ ਚੱਲਾਂਗੇ।
ਠੀਕ ਹੈ ਜੇ ਜੇ ਸਰ ਕਹਿ ਰਹੇ ਨੇ ਤਾਂ ਇਹ ਭਰੋਸਾ ਕਰ ਲੈਣਾ ਚਾਹੀਦਾ ਹੈ ਕਿ ਚਲੋ ਪੰਜਾਬ ਦਾ ਭਲਾ ਹੋਵੇ। ਪਾਣੀ ਦਾ ਸੰਕਟ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਵਧਣ ਵਾਲਾ ਹੈ ਉਹ ਕੇਂਦਰ ਸਰਕਾਰ ਪਹਿਲਾਂ ਹੱਲ ਕਰਕੇ ਜਾਵੇ, ਇਹ ਆਪਾਂ ਚਾਹੁੰਦੇ ਹਾਂ। ਪੰਜਾਬ ਨੂੰ ਜਾਂ ਹਰਿਆਣੇ ਨੂੰ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ, ਪਰ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਆ ਉਦੋਂ ਕਿਸੇ ਸੂਬੇ ਨੂੰ ਮਾਰ ਨਹੀਂ ਪੈਂਦੀ, ਪੰਜਾਬ ਨੂੰ ਪੈਂਦੀ ਆ। 2019 ਦੇ ਵਿੱਚ ਜਦੋਂ ਹੜ੍ਹ ਆਏ ਨੇ, ਜਦੋਂ ਡੈਮ ਦੇ ਗੇਟ ਖੋਲੇ ਜਾਂਦੇ ਨੇ ਤਾਂ ਬਹੁਤ ਸਾਰੇ ਪਿੰਡ ਤਬਾਹ ਹੋ ਜਾਂਦੇ ਨੇ, ਘਰਾਂ ਦੇ ਘਰ ਡਿੱਗ ਪੈਂਦੇ ਆ, ਬਹੁਤ ਸਾਰੇ ਪਸ਼ੂ ਜਿਹੜੇ ਸੀ ਉਹ ਰੁੜ ਗਏ ਸੀ। ਮੈਂ ਖੁਦ ਉਹਦੀ ਰਿਪੋਰਟਿੰਗ ਕੀਤੀ ਸੀ ਉਸ ਵੇਲੇ। ਤਾਂ ਹੱਕ ਸਿੱਧੇ ਤੌਰ ਤੇ ਪੰਜਾਬ ਦਾ ਬਣਦਾ ਸੀ ਕਿ ਤੁਸੀਂ ਦੱਸੋ ਕੀ ਕਰਨਾ। ਜੇ ਪੰਜਾਬ ਸਰਕਾਰ ਨੇ ਅਣਗਹਿਲੀਆਂ ਕੀਤੀਆਂ ਨੇ ਤਾਂ ਉਹਦਾ ਖਾਮਿਆਜ਼ਾ ਫਿਰ ਭੁਗਤਣਾ ਪਊਗਾ, ਪਰ ਇਹ ਸੰਭਾਵਨਾਵਾਂ ਬਹੁਤ ਘੱਟ ਨੇ ਕਿ ਪੰਜਾਬ ਦੇ ਹੱਕ ਦੇ ਵਿੱਚ ਕੇਂਦਰ ਸਰਕਾਰ ਇੰਨਾ ਜ਼ਿਆਦਾ ਸੋਚੇ। ਚਲੋ ਆਪਾਂ ਉਮੀਦ ਕਰਦੇ ਹਾਂ ਕਿ ਇਹ ਸਾਰਾ ਕੁਝ ਹੋਵੇ
ਜੀ। ਆਲਰਾਈਟ, ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਦੀ ਪ੍ਰੋਗਰਾਮ ਪੇਸ਼ ਕਰਦੇ ਹਾਂ, ਕੁਝ ਕਮਰਸ਼ੀਅਲ ਲਈ ਉਸ ਤੋਂ ਬਾਅਦ ਵਾਪਸ ਪਰਤਦੇ ਹਾਂ।
ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈਗਾ ਹਰਦੀਪ ਗਰੇਵਾਲ, ਬ੍ਰੋਕਰ ਆਫ ਰੈਕਰਡ ਫਾਰ ਲੈਂਡਮਾਰਕ ਰੀਅਲ ਅਸਟੇਟ ਸੈਂਟਰ। ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਐਕਸਾਈਟਿੰਗ ਨਵੀਂ ਪ੍ਰੋਜੈਕਟ ਕਿਚਨਰ ਡਾਊਨ ਟਾਊਨ ਦੇ ਵਿੱਚ। ਕਿਚਨਰ ਡਾਊਨ ਟਾਊਨ ਦੇ ਵਿੱਚ ਬਣ ਜਾ ਰਿਹਾ ਆ ਟੈਕ ਟਾਵਰ। ਟੈਕ ਟਾਵਰ ਇੱਕ 44 ਸਟੋਰੀ ਦਾ ਕੌਂਡੋ ਟਾਵਰ ਆ, ਜਿੱਥੇ ਕਿ ਤੁਹਾਡੇ ਬਾਹਰ ਡੋਰ ਦੇ ਨਿਕਲਦੇ ਸਾਰ ਹੀ ਤੁਹਾਡੇ ਕੋਲ ਗੂਗਲ ਦਾ ਹੈੱਡਕੁਆਟਰ ਆ, ਯੂਨੀਵਰਸਿਟੀਜ਼ ਨੇ, LRT ਆ, ਗੋ ਸਟੇਸ਼ਨ ਆ, ਅਤੇ ਫਿਊਚਰ ਜਿਹੜਾ ਬਣ ਜਾ ਰਿਹਾ ਟ੍ਰਾਂਜ਼ਿਟ ਹੱਬ ਵੀ ਬਿਲਕੁਲ ਬਿਲਡਿੰਗ ਦੇ ਨਾਲ ਪੈਂਦਾ ਆ। ਕਿਚਨਰ ਵਾਟਰਲੂ ਦਾ ਏਰੀਆ ਇਸ ਸਮੇਂ ਕੈਨੇਡਾ ਦਾ ਸਭ ਤੋਂ ਤੇਜ਼ੀ ਨਾਲ ਗਰੋ ਹੋਣ ਵਾਲਾ ਏਰੀਆ ਆ, ਅਤੇ ਕਿਚਨਰ ਦੀ ਜਿਹੜੀ ਟੈਕਨੀਕਲ ਜੋਬ ਮਾਰਕੀਟ ਆ ਫਾਸਟੈਸਟ ਗਰੋਇੰਗ ਟੈਕ ਜੋਬ ਮਾਰਕੀਟ ਇਨ ਨਾਰਥ ਅਮਰੀਕਾ। ਸੋ ਕਿਚਨਰ ਦੇ ਵਿੱਚ ਇਨਵੈਸਟ ਕਰਨ ਦਾ ਇਹ ਬਹੁਤ ਹੀ ਸੁਨਹਿਰੀ ਮੌਕਾ ਆ। ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 416-870-6464 416-870-6464। ਟੈਕ ਟਾਵਰ ਇੱਕ ਸਟੇਟ ਆਫ ਦੀ ਆਰਟ ਬਿਲਡਿੰਗ ਬਣ ਜਾ ਰਹੀ ਹੈ ਜਿੱਥੇ ਹਰ ਚੀਜ਼ ਆਟੋਮੇਟ ਕੀਤੀ ਜਾਏਗੀ, ਤੁਹਾਡੇ ਡੋਰ ਤੋਂ ਲੈ ਕੇ ਤੁਹਾਡੀ ਲਾਈਟਾਂ ਤੋਂ ਲੈ ਕੇ ਤੁਹਾਡੇ ਟੈਂਪਰੇਚਰ ਤੱਕ ਤੁਸੀਂ ਸਾਰਾ ਕੁਝ ਆਪਣੇ ਸਮਾਰਟਫੋਨ ਤੋਂ ਕੰਟਰੋਲ ਕਰ ਸਕੋਗੇ। ਰੀਜ਼ਨ ਵਾਈ ਆਪਾਂ ਕਹਿੰਦੇ ਹਾਂ ਇਹਨੂੰ ਟੈਕ ਟਾਵਰ। ਟੈਕ ਟਾਵਰ ਕੋਲ ਇੱਕ AAA ਲੋਕੇਸ਼ਨ ਆ, ਜਸਟ ਸਟਰੀਟ ਦੇ ਪਰਲੇ ਪਾਸੇ ਆਪਣੇ ਕੋਲ ਆ ਜਾਂਦਾ ਆ ਸਕੂਲ ਆਫ ਆਪਟੋਮੈਟਰੀ, ਸਕੂਲ ਆਫ ਫਾਰਮੇਸੀ, ਵਿਲਫਰਡ ਲੋਰੀਏ ਕਿਚਨਰ ਕੈਂਪਸ, ਮਿਕਮਾਸਟਰ ਹੈਲਥ ਟੈਕ ਕੈਂਪਸ, ਅਤੇ ਗੂਗਲ ਦਾ ਹੈੱਡ ਆਫਿਸ, ਅਤੇ ਹੋਰ ਬਹੁਤ ਸਾਰੀਆਂ ਫੋਰਚਨ 500 ਕੰਪਨੀਜ਼ ਸਿਰਫ ਤੁਹਾਡੇ ਦਰਵਾਜ਼ੇ ਦੇ ਬਾਹਰ ਨੇ। ਸੋ ਟੈਕ ਟਾਵਰ ਕਦੋਂ ਬਣਨਾ ਆ? ਲੇਟ 2026 ਦੇ ਵਿੱਚ ਇਹ ਟਾਵਰ ਬਣ ਕੇ ਤਿਆਰ ਹੋਵੇਗਾ। 1 bedroom ਜਿਹੜੇ ਨੇ ਉਹ ਸ਼ੁਰੂ ਹੁੰਦੇ ਨੇ 5 lakh ਹਾਈ 500 ਤੋਂ, 1+ den ਸ਼ੁਰੂ ਹੁੰਦੇ ਨੇ 6 lakh ਤੋਂ, 2 bedroom ਸ਼ੁਰੂ ਹੁੰਦੇ ਨੇ 7 lakh ਤੋਂ। ਅਸੀਂ ਆਫਰ ਕਰ ਰਹੇ ਹਾਂ ਇਸ ਵੀਕਐਂਡ ਫ੍ਰੀ ਪ੍ਰਾਪਰਟੀ ਮੈਨੇਜਮੈਂਟ 1 saal ਵਾਸਤੇ, ਫ੍ਰੀ ਅਸਾਈਨਮੈਂਟ, ਐਕਸਟੈਂਡਡ ਡਿਪੋਜ਼ਿਟ ਸਟਰਕਚਰ, ਸਾਰੀਆਂ ਹੀ ਅਪਲਾਇੰਸਾਂ ਇੰਕਲੂਡ ਹੋਣਗੀਆਂ। ਤੁਸੀਂ ਆਪਣੀ ਯੂਨਿਟ ਬੁੱਕ ਕਰਨ ਨੂੰ ਤਿਆਰ ਹੋ, ਸਾਨੂੰ ਕਾਲ ਕਰੋ 416-870-6464, ਜਾਂ ਫਿਰ ਇਸ ਨਿਚਰਵਾਰ ਨੂੰ ਤੁਸੀਂ ਸਾਡੇ ਓਪਨ ਹਾਊਸ ਤੇ ਆ ਸਕਦੇ ਹੋ, ਕੋਰਟਯਾਰਡ ਮੇਰੀਅਟ ਹੋਟਲ, 410 ਐਂਡ ਸਟੀਲ ਦੇ ਕਾਰਨਰ ਦੇ ਉੱਤੇ, ਕੋਸਕੋ ਵਾਲੇ ਪਲਾਜ਼ੇ ਦੇ ਵਿੱਚ, 12 ਵਜੇ ਤੋਂ ਲੈ ਕੇ 4 ਵਜੇ ਤੱਕ। 416-870-6464 416-877-6464
ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ। ਅਗਰ ਤੁਸੀਂ ਆਪਣੇ ਘਰ ਦੇ ਡਰਾਈਵੇ ਕੰਕਰੀਟ ਤੇ ਬਣਾਉਣੇ ਆ, ਜਾਂ ਫਿਰ ਲੀਗਲ ਬੇਸਮੈਂਟ ਬਣਾਉਣੀ ਹੈ, ਕੰਕਰੀਟ ਦਾ ਜਾਂ ਕੰਸਟਰਕਸ਼ਨ ਦਾ ਕੋਈ ਵੀ ਕੰਮ ਹੈ, ਅੱਜ ਹੀ ਸੰਧੂ ਰੈਨੋਵੇਸ਼ਨ ਵਾਲਿਆਂ ਨੂੰ ਕਾਲ ਕਰ ਲਓ ਤੇ ਇਹਨਾਂ ਤੋਂ ਐਸਟੀਮੇਟ ਲੈ ਲਵੋ। 437-995-0111 437-995-0111 ਤੇ ਕਾਲ ਕਰ ਲਵੋ। 437-995-0111 437-995-0111 ਇਹਨਾਂ ਦਾ ਨੰਬਰ ਹੈ, ਔਰ ਰੈਨੋਵੇਸ਼ਨ ਦੇ ਲਈ ਜਾਂ ਫਿਰ ਕੰਕਰੀਟ ਦਾ ਕੋਈ ਕੰਮ ਕਰਾਉਣਾ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ ਤੁਸੀਂ। ਖੰਨਾ ਲਾ ਆਫਿਸ ਦਾ ਨੰਬਰ 905-865-8888 ਡਰੇਕ ਇਮੀਗ੍ਰੇਸ਼ਨ ਤੋਂ ਸਰਤਾਜ ਸਿੰਘ ਹੋਣਾਂ ਦਾ ਨੰਬਰ ਨੋਟ ਕਰੋ 204-558-9750 204-558-9750 205-558-9750 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਹਰਚਰਨ ਗਰੋਵਰ CPACA ਨੇ 905-247-0193 ਇਹਨਾਂ ਦਾ ਨੰਬਰ ਹੈ। ਸੋ ਰਵੀ ਜੀ, ਅੰਤ ਵਿੱਚ ਕੋਈ ਰੈਪ ਅਪ ਕਰ ਦਿਓ ਗੱਲਬਾਤ ਨੂੰ ਆਪਣੀ ਨੂੰ।
ਜੀ ਗਰੇਵਾਲ ਸਾਹਿਬ, ਤੁਸੀਂ ਇੱਕ ਜ਼ਿਕਰ ਕੀਤਾ ਸੀ ਕਿ ਕਾਂਗਰਸ ਨੂੰ ਫਿਕਰ ਪੈ ਗਿਆ ਕਿ ਆਪਣੇ ਵਿਧਾਇਕ ਜਿਹੜੇ ਨੇ ਉਹ ਸੰਭਾਲਣੇ ਕਿਵੇਂ ਆ
ਜੀ।
ਜਾਣੀ ਇਹ ਗੱਲ ਚਰਚਾ ਵੱਡੀ ਹੈ ਪੰਜਾਬ ਦੇ ਵਿੱਚ, ਸਿਆਸੀ ਤੌਰ ਤੇ ਇਹ ਚੀਜ਼ਾਂ ਵਿਚਾਰੀਆਂ ਤਾਂ ਜਾ ਰਹੀਆਂ ਨੇ ਕਿਉਂਕਿ ਭਾਜਪਾ ਇਸ ਕੰਮ ਦੇ ਵਿੱਚ ਬੜੀ ਮਾਹਰ ਹੈ ਜੀ, ਬਹੁਤ ਕੁਝ ਕਰਦੀ ਹੈ ਭਾਜਪਾ ਇਸ ਚੀਜ਼ ਨੂੰ ਲੈ ਕੇ। ਔਰ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਹੈਗਾ, ਉੱਥੋਂ ਜਾਣੀ ਇਹਨਾਂ ਚੀਜ਼ਾਂ ਨੂੰ ਇਹਨਾਂ ਇਹਨਾਂ ਸੀਰੀਅਸ ਲੈਣਾ ਕਿ ਬੀਜੇਪੀ ਵਿਧਾਇਕਾਂ ਨੂੰ ਖਰੀਦ ਕੇ ਪੰਜਾਬ ਦੇ ਵਿੱਚ ਸਰਕਾਰ ਬਣਾ ਜੂਗੀ, ਮੇਰਾ ਖਿਆਲ ਹੈ ਕਿ ਬੀਜੇਪੀ ਸਰਕਾਰ ਬਣਾਉਣ ਨਹੀਂ ਆਈ ਜੀ ਹਾਲ ਦੀ ਘੜੀ ਪੰਜਾਬ ਦੇ ਵਿੱਚ, ਉਹ ਉਹ ਸਿਰਫ ਹੰਗ ਅਸੈਂਬਲੀ ਬਣਾਉਣ ਆਏ ਨੇ, ਖਰਾਬ ਕਰਨ ਆਏ ਨੇ ਕਿ ਸਰਕਾਰ ਕਿਸੇ ਦੀ ਵੀ ਨਾ ਬਣੇ, ਜੋੜ ਤੋੜ ਨਾਲ ਬਣੇ, ਪਰ ਉਹ ਖੁਦ ਜੋੜ ਤੋੜ ਨਹੀਂ ਕਰਨਗੇ, ਭਾਜਪਾ ਤੋਂ ਇਹ ਡਰ ਹੈ। ਤੇ ਬਾਕੀ ਕਾਂਗਰਸ ਵੀ ਕੋਈ ਐਡੀ ਮਤਲਬ ਕਹਿ ਲਓ ਕਿ ਸਾਫ਼ ਸੁਥਰੀ ਨਹੀਂ, ਉਹ ਵੀ ਖਰੀਦਣ ਦੇ ਮਾਮਲੇ ਦੇ ਵਿੱਚ ਕਾਫ਼ੀ ਜਿਹੜੇ ਤੇਜ਼ ਨੇ ਪੰਜਾਬ ਦੇ, ਹਾਲਾਂਕਿ ਆਮ ਆਦਮੀ ਪਾਰਟੀ ਨੂੰ ਆਪਣੇ ਵਿਧਾਇਕ ਭਾੜਾਂ 'ਚ ਭੇਜਣੇ ਚਾਹੀਦੇ ਆ, ਕਾਂਗਰਸ ਦੇ ਤਾਂ ਸ਼ਾਇਦ ਨਾ ਵਿਕਣ ਇਸ ਤਰੀਕੇ, ਪਰ ਆਮ ਆਦਮੀ ਪਾਰਟੀ ਨੂੰ ਵੀ ਇਸ ਗੱਲ ਦਾ ਡਰ ਜ਼ਰੂਰ ਹੈ। ਇਹ ਗੱਲ ਠੀਕ ਹੈ ਕਿ ਰਾਜਸਥਾਨ ਦੇ ਵਿੱਚ ਬਹੁਤ ਸਾਰੇ ਹੋਟਲ ਜਿਹੜੇ ਨੇ ਉਹ ਬੁੱਕ ਕੀਤੇ ਜਾ ਰਹੇ ਆ ਜੀ।
ਆਲਰਾਈਟ, ਥੈਂਕ ਯੂ ਸੋ ਮੱਚ, ਧੰਨਵਾਦ ਰਵੀ ਜੀ,
ਸ਼ੁਕਰੀਆ।
ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ, ਅੱਜ ਦਿਨ ਵੀਰਵਾਰ ਹੈ, ਵੀਰਵਾਰ ਨੂੰ ਗੁਰਸ਼ਰਨ ਬੌਬੀ ਸਿੱਧੂ ਜੀ ਸਾਡੇ ਨਾਲ ਗੱਲਬਾਤ ਕਰਦੇ ਨੇ। ਬੌਬੀ ਸਿੱਧੂ ਜੀ ਮੇਰੇ ਨਾਲ ਜੁੜ ਚੁੱਕੇ ਨੇ ਇਸ ਸਮੇਂ, ਪਹਿਲਾਂ ਆਪਾਂ ਉਹਨਾਂ ਦਾ ਬਿਜ਼ਨਸ ਹੈ ਜਿਹੜੀ ਉਹਦੀ ਗੱਲ ਕਰ ਲਈਏ, ਬਾਅਦ 'ਚ ਫਿਰ ਗੱਲਬਾਤ ਅੱਗੇ ਤੁਰਾਂਗੇ। ਬਾਬੂ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਜਗਦੀਸ਼ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ
ਨੂੰ ਜੀ। ਸੋ ਸਟਾਈਨਮੈਂਟਸ ਐਂਡ ਐਸੋਸੀਏਟਸ, ਆਪਾਂ ਇਹਦਾ ਸੱਦਾ ਦਿੰਦੇ ਆ ਰਹੇ ਹਾਂ, ਲੇਕਿਨ ਰਿਮਾਇੰਡ ਕਰਵਾਉਣਾ ਬਾਰ ਬਾਰ ਆਪਣਾ ਫਰਜ਼ ਹੈ, ਕਿਉਂਕਿ ਜਦੋਂ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀਗੀ ਉਦੋਂ ਆਪਾਂ ਉਹਦੇ ਵੱਲ ਧਿਆਨ ਨਹੀਂ ਦਿੰਦੇਗੇ, ਜੇ ਕਿਤੇ ਲੋੜ ਪੈਂਦੀ ਹੈ ਫਿਰ ਆਪਾਂ ਭਾਵੇਂ ਹਰ ਰੋਜ਼ ਉਹਦੀ ਚੀਜ਼ ਸਾਹਮਣੇ ਦਿਖਦੀ ਹੋਵੇ ਅਤੇ ਫਿਰ ਉਹਨੂੰ ਲੱਭਦੇ ਹਾਂ ਕਿ ਕਿੱਥੇ ਆ ਉਹ। ਸੋ ਫਿਰ ਪੁੱਛਦੇ ਹਾਂ ਅਸੀਂ ਗੁਰਸ਼ਰਨ ਬੌਬੀ ਸਿੱਧੂ ਜੀ ਹੋਣਾਂ ਦਾ ਨੰਬਰ ਕੀ ਹੈ ਅਤੇ ਉਹ ਸਾਨੂੰ ਦੱਸਿਓ। 647-539-3020 ਇਹਨਾਂ ਦਾ ਨੰਬਰ ਹੈ। ਸੋ ਇੱਕ ਵਾਰ ਫਿਰ ਆਪਣੀਆਂ ਸਰਵਿਸਿਜ਼ ਦੇ ਬਾਰੇ 'ਚ ਸਾਡੇ ਸਰੋਤਿਆਂ ਨੂੰ ਰਿਮਾਇੰਡ ਕਰਾ ਦਿਓ।
ਹਾਂਜੀ ਜਗਦੀਸ਼ ਜੀ, ਜਿਸ ਤਰ੍ਹਾਂ ਤੁਸੀਂ ਹਰ ਰੋਜ਼ ਸਾਡਾ ਇਸ਼ਤਿਹਾਰ ਲੋਕਾਂ ਨੂੰ ਸੁਣਾਉਂਦੇ ਵੀ ਹਾਂ, ਤੁਹਾਡੀ ਐਡਵਰਟਾਈਜ਼ਮੈਂਟ ਕਰਦੇ ਹਾਂ, ਅਗਰ ਕਿਸੇ ਵਿਅਕਤੀ ਦਾ ਐਕਸੀਡੈਂਟ ਹੋ ਜਾਂਦਾ ਆ, ਚਾਹੇ ਫੋਲਟ ਹੈ ਚਾਹੇ ਨਹੀਂ ਫੋਲਟ ਹੈਗੀ, ਕਾਰ ਐਕਸੀਡੈਂਟ ਹੋਇਆ ਆ, ਚਾਹੇ ਉਹਦੇ ਵਿੱਚ ਪੈਸੰਜਰ ਆ, ਚਾਹੇ ਕੋਈ ਪੈਦਲ ਜਾ ਰਿਹਾ ਸੀ ਪੈਡੈਸਟਰੀਨ ਹੋਵੇ ਗੱਡੀ ਲਾ ਕੇ ਸਾਈਕਲ ਤੇ ਜਾ ਰਿਹਾ ਉਹਦਾ ਐਕਸੀਡੈਂਟ ਹੋ ਗਿਆ ਹੋਵੇ, ਜਾਂ ਟਰੱਕ ਵਿੱਚ ਕੋਈ ਜਾ ਰਿਹਾ ਉਹਦਾ ਐਕਸੀਡੈਂਟ ਹੋ ਗਿਆ ਹੋਵੇ, ਊਬਰ ਟੈਕਸੀ ਡਜ਼ ਨਾਟ ਮੈਟਰ, ਅਗਰ ਕਿਸੇ ਤਰ੍ਹਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਉਹਦੇ ਵਿੱਚ ਸੱਟ ਲੱਗ ਜਾਂਦੀ ਹੈ, ਤਾਂ ਉਸ ਤੋਂ ਬਾਅਦ ਤੁਹਾਡੇ ਕੀ ਰਾਈਟਸ ਨੇ, ਕਿਹੜੇ ਬੈਨੀਫਿਟ ਮਿਲ ਸਕਦੇ ਆ, ਸੈਟਲਮੈਂਟ ਦੇ ਲਈ ਕਿਵੇਂ ਹੱਕਦਾਰ ਹੋ ਸਕਦੇ ਹੋ, ਉਹਦੇ ਬਾਰੇ ਜੇਕਰ ਤੁਹਾਨੂੰ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਸਾਨੂੰ ਕਾਲ ਕਰ ਸਕਦੇ ਆ, ਤਾਂ ਅਸੀਂ ਤੁਹਾਡੀ ਮਦਦ ਵੀ ਕਰ ਸਕਦੇ ਹਾਂ। ਸਾਡਾ ਲੰਮਾ ਤਜਰਬਾ ਆ, ਮੇਰੇ ਪਾਰਟਨਰ ਹੈਰੀ ਸਟਾਈਨਮੈਂਟਸ 30 ਸਾਲ ਤੋਂ ਇੰਡਸਟਰੀ 'ਚ, ਮੈਂ 20 ਸਾਲ ਤੋਂ ਹਾਂ। ਹੈਰੀ ਸਟਾਈਨਮੈਂਟਸ ਜਿਹੜੇ ਮੇਰੇ ਪਾਰਟਨਰ ਨੇ ਉਹ ਲਾਅ ਸੋਸਾਇਟੀ ਆਫ ਅੰਟੇਰੀਓ ਵੱਲੋਂ ਸਿਵਲ ਲਿਟੀਗੇਸ਼ਨ ਵਿੱਚ ਸਰਟੀਫਾਈਡ ਸਪੈਸ਼ਲਿਸਟ ਵੀ ਹਨ, ਭਾਵ ਕਿ ਅਸੀਂ ਇਸ ਫੀਲਡ ਵਿੱਚ ਸਾਡੀ ਫਰਮ ਮੁਹਾਰਤ ਵੀ ਰੱਖਦੀ ਹੈ, ਭਾਸ਼ਾ ਵੀ ਤੁਹਾਡੀ ਬੋਲਦੇ ਹਾਂ, ਪੰਜਾਬੀ ਭਾਸ਼ਾ ਬੋਲਦੇ ਹਾਂ, ਤੇ ਫੀਸ ਅਸੀਂ ਉਦੋਂ ਲੈਂਦੇ ਹਾਂ ਜਦੋਂ ਅਸੀਂ ਕਲੇਮ ਤੁਹਾਨੂੰ ਦਵਾ ਦਿੰਦੇ ਹਾਂ, ਅਪ ਫਰੰਟ ਫੀਸ ਕੋਈ ਨਹੀਂ ਹੈਗੀ, ਜਦੋਂ ਕਲੇਮ ਸੈਟਲ ਕਰਾਂਗੇ ਉਦੋਂ ਹੀ ਫੀਸ ਲਵਾਂਗੇ, ਸਲਾਹ ਮਸ਼ਵਰਾ ਬਿਲਕੁਲ ਮੁਫ਼ਤ ਹੈਗਾ ਆ, ਤੇ ਅਗਰ ਕੋਈ ਭੈਣ ਭਰਾ ਕੋਈ ਬਜ਼ੁਰਗ ਉਹਦਾ ਐਕਸੀਡੈਂਟ ਹੋ ਗਿਆ ਆ, ਉਹਦੇ ਗੰਭੀਰ ਸੱਟਾਂ ਲੱਗੀਆਂ, ਸੀਰੀਅਸ ਇੰਜਰੀਜ਼ ਹੈਗੀਆਂ ਆ, ਉਹ ਆਫਿਸ ਨਹੀਂ ਆ ਸਕਦਾ, ਤੇ ਅਸੀਂ ਹੋਮ ਜਾਂ ਹੋਸਪਿਟਲ ਵਿਜ਼ਿਟੇਸ਼ਨ ਵੀ ਕਰਦੇ ਹਾਂ, ਅਸੀਂ ਉਹਨਾਂ ਕੋਲ ਜਾ ਸਕਦੇ ਹਾਂ। ਨੰਬਰ ਮੈਂ ਦੇ ਦਿੰਦਾ ਇੱਕ ਵਾਰੀ ਫਿਰ, ਸਾਡੇ ਆਫਿਸ ਦਾ ਨੰਬਰ ਹੈ 647-539-3020, 647-539-3020।
647-539-3020 ਇਹਨਾਂ ਦਾ ਨੰਬਰ ਹੈ। ਬਾਬੂ ਜੀ ਕੀ ਲੋਕ ਕੁਛ ਇਸ ਤਰ੍ਹਾਂ ਵੀ ਸੋਚਦੇ ਆ, ਜੇਕਰ ਖੁਦ ਕਿਸੇ ਦੀ ਕਾਰ ਸਲਿਪ ਹੋ ਕੇ ਡਿੱਚ ਚਲੀ ਗਈ ਜਾਂ ਕਿਤੇ ਉਹ ਕੱਲੀ ਲੱਗੀ, ਕਿਸੇ ਸਿੰਗਲ ਵਹੀਕਲ ਐਕਸੀਡੈਂਟ ਕੋਈ ਹੋਇਆ, ਉਹਦੇ 'ਚ ਕੀ ਉਹ ਕਾਲ ਕਰ ਜਾਂਦੇ ਨੇ ਕਿ ਮੈਂ ਕਾਹਨੂੰ ਕਲੇਮ ਲੈਣਾ ਜਾਂ ਗੱਲ ਕਰਨੀ ਆ, ਅਤੇ ਇਹਦਾ ਮੇਰਾ ਆਪਣਾ ਹੀ ਫਾਲਟ ਆ, ਮੇਰੀ ਆਪਣੀ ਇੰਸ਼ੋਰੈਂਸ ਵਧੂਗੀ, ਉਹਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਇੱਕ ਮਿਸਕਨਸੈਪਸ਼ਨ ਹੈ, ਇੰਸ਼ੋਰੈਂਸ ਤੁਹਾਡੀ ਉਦੋਂ ਵੱਧਦੀ ਹੈ ਅਗਰ ਤੁਹਾਡਾ ਐਕਸੀਡੈਂਟ ਹੁੰਦਾ ਆ, ਤੁਸੀਂ ਐਟ ਫਾਲਟ ਹੈਗੇ ਆ। ਸੋ ਉਹ ਅਗਰ ਤੁਸੀਂ ਸੱਟ ਲੱਗੀ ਹੈ ਕੋਈ ਚੀਜ਼ ਬੈਨੀਫਿਟ ਲੈਂਦੇ ਆ ਕਿ ਨਹੀਂ ਲੈਂਦੇ, ਬੜਾ ਫਰਕ ਨਹੀਂ ਪੈਂਦਾ। ਅਗਰ ਤੁਹਾਡਾ ਐਕਸੀਡੈਂਟ ਹੋਇਆ, ਤੁਸੀਂ ਇਹ ਫਾਈਂਡਿੰਗਸ ਆਉਂਦੀਆਂ ਕਿ ਐਟ ਫਾਲਟ ਹੈਗੇ ਆ, ਤਾਂ ਤੁਹਾਡੀ ਇੰਸ਼ੋਰੈਂਸ ਵੱਧ ਹੀ ਜਾਣੀ ਹੁੰਦੀ ਆ
ਜੀ।
ਸੋ ਉਹ ਇੱਕ ਵੱਖਰੀ ਗੱਲ ਹੈ, ਪਰ ਅਗਰ ਤੁਹਾਡੇ ਸਿੰਗਲ ਵਹੀਕਲ ਕੋਲੀਸ਼ਨ ਹੁੰਦੇ ਆ, ਤੁਹਾਡੇ ਡਿੱਚ ਕਾਰ ਡਿੱਗੀ, ਕੁਛ ਹੋ ਗਿਆ, ਸੱਟ ਲੱਗੀ ਆ, ਤਾਂ ਤੁਸੀਂ ਬੈਨੀਫਿਟ ਦੇ ਹੱਕ ਦਾ ਜ਼ਰੂਰ ਹੋ ਸਕਦੇ ਆ। ਤੁਹਾਨੂੰ ਇੱਕ ਵਾਰੀ ਆਪਣੀ ਸਿਚੁਏਸ਼ਨ ਰਹੇਗੀ ਆ, ਫੋਨ ਜ਼ਰੂਰ ਕਰ ਲੈਣਾ ਚਾਹੀਦਾ ਤਾਂ ਕਿ ਪ੍ਰੋਫੈਸ਼ਨਲ ਸੇਵਾਵਾਂ ਤੁਹਾਨੂੰ ਜਿਹੜੀਆਂ ਮਿਲਣੀਆਂ ਤੁਹਾਨੂੰ ਪ੍ਰੋਪਰਲੀ ਗਾਈਡ ਕਰ ਸਕਣ। ਸੋ ਝਿਜਕਚਾਹਟ ਨਹੀਂ ਚਾਹੀਦੀ, मैं यही बेनती करूंगा किसी नु कि कोई भी क्वेश्चन माड़ा क्वेश्चन नहीं हुंदा। अगर किसी नु कोई लगता है कि उन्होंने कोई मन में कोई उन्होंने कोई डाउट हैगा उन्होंने जो एक्सीडेंट हुआ क्वेश्चन हैगा आ ती मैनू कॉल कर सकते हो। मैं डायरैक्ट नंबर अपना हमेशा दिना आ 647-539-3020 647-539-3020
इन्हां नंबर है। इस नंबर ते तुसी इन्हां नाल संपर्क कर लेना, गलबात कर लेनी अगर कोई ऐसी मसला आ गया है। और प्रोग्राम नूं मैं कुछ होर इन्हां नाल सियासी गल्लां बातां कर लिए। एक मैं दसना चाहांगा कि ट्रकिंग कंपनी नूं तुरंत ट्रक ड्राइवर्स की जरूरत है कंटेनर का काम करने वास्ते। तुहाडे हरेक ट्रिप मगर जिहड़ी इस समय रेगूलर पे चलती है उहदे च $20 प्रति ट्रिप है जिहड़ा उहो वाधा वध देणगे तुहानूं। 416-418-0706 कॉल कर सकते हो। इन्हां तुरंत कंटेनर उत्ते काम करने लई ड्राइवर की जरूरत है। 416-418-0706 नंबर है और इस नंबर ते तुसीं कॉल कर लेनी। बाबू जी होल्ड करियो, रविंदर पन्नू जी ने कॉल की है, दो मिनट इन्हां दी गल सुन के ते फिर प्रोग्राम नूं आपां अगे तोड़दे आ, गलबात करदे। रविंदर जी स्वागत है प्रोग्राम दे विच।
थैंक यू जी जगदीश जी, बहुत बहुत धन्नवाद जी, आप जी ने हमेशा ही सानू सहयोग दिता और तुसीं सानू सहयोग दिंदे आ रहे हो। मैं ई बाबा बारे थोड़ी जानकारी दे दां क्योंकि ई बाबा ऐप जिस तरह पहलो फायर स्टिक ते क्रोम कास्ट ते ताके गूगल टीवी ते iOS फोन ते एंड्रॉइड फोन ते हुण रोकू टीवी ते भी अवेलेबल हो गया, जिस दे नाल जिन्ना घरां विच ऑलरेडी रोकू टीवी हन ई बाबा नूं डाउनलोड करके फ्री दे विच टीवी रेडियो फिल्मां वेख सकदे हन वख-वख भाषावां दे विच। सो पंजाबी दे लगभग 120 दे चैनल नंबर हन, 120 चैनल पंजाबी दे, 150 तो वध हिंदी दे, पौने 200 इंग्लिश ते उर्दू, 50 चैनल इसे प्रकार होरना भाषावां दे विच काफी चैनल अते रेडियो मौजूद हन। सो जिन्ना पास रोकू टीवी है घरां दे विच ऐप स्टोर दे विच जाके जिहड़ा रोकू दा स्टोर है उहदे विच ई बाबा ओह भरन ते डाउनलोड कर लैण ते तुहानूं तुहाडे रिमोट जिहड़ा टीवी दा है उस राहीं ही चैनल बदल दे विच सहूलत मिलदी है, तुहानूं कोई भी एक्स्ट्रा डिवाइस लैण दी जरूरत नहीं है। मेरा नंबर है 647-502-4800, किसे नूं कोई भी मुश्किल आवे ऐप दे विच ते मैनूं जरूर कॉल करो क्योंकि फ्री ऐप है, कारां दे विच ट्रकां दे विच तुसीं इस नूं ब्लूटूथ राहीं भी सुन सकदे हो। बहुत बहुत धन्नवाद।
थैंक यू सो मच पन्नू साहब, धन्नवाद। जुड़े प्रोग्राम खबर सार दे नाल गुरशरण बाबू सिद्धू जी मेरे नाल ने। बाबू जी थोड़ी जी सियासी गल्लां कर लिए, खबरां दे उत्ते टिप्पणियां थोड़ी जी कर लिए। ते सब तो पहला तो मैं जो इस समय रूस ते यूक्रेन की जंग लगी है उहदे च जो कनेडा का इस समय स्टैंड रहा वा उहदे ते तुहाडा ओपीनियन जानना चाहांगा कि कैनेडा वालों जो पाबंदियां लाउण की गल की गई ते पहला सिर्फ ह्यूमनिटेरियन बेस के उत्ते अपनी मदद आ जिहड़ी उह भेजण की गल की जाती रही, फिर जिहड़े कुछ हथियार एंटी टैंक माइन आ जिहड़े या फिर कुछ होर इस तरह के हथियार है वह भी भेजे जाण की गल आ जिहड़ी की गई है। सो की कहना चाहुंदे हो कैनेडा के सारे स्टैंड बारे इस समय रूस के खिलाफ?
देखो जगदीश जी, कैनेडा मैं मानता कि एडी कोई वर्ल्ड की सुपर पावर नहीं है कि जड़ा कि इस जंग विच कोई बहुत ज्यादा सीधा प्रभाव पा सकता है, जिस लेवल ते अमेरिका पा सकता है या फिर यूरोपियन यूनियन दे वड्डे मुल्क यूके फ्रांस जर्मनी पा सकते हैं, पर पूरे वैस्टर्न वर्ल्ड का जो रवैया एको जहा रहा ठंडा जहा जिस तरह कैनेडा का रहा, लिप सर्विस ज्यादा आ एक्शन घट है। ते एक मैं होर थोड़ा एक जाने की स्टैटिस्टिक साझा करना चाहना आ, जो यूक्रेनियन लोग ने सब तो वह जाहिर है कि उन्होंने पॉपुलेशन यूक्रेन होगी, दूजे नंबर से रशिया च है। यूक्रेनियन डायस्परा बाहरली दुनिया जिहड़ा फैलिया होया सब तो ज्यादा कैनेडा च है, जाने की यूक्रेन रशिया तीजे नंबर से, कैनेडा यूक्रेनियन मूल के लोग रेंदे आ। ईवन साडी डिप्टी प्राइम मिनिस्टर फ्रीलैंड भी यूक्रेनियन बैकग्राउंड के है, उन्होंने बजुर्ग जिहड़े आ हॉकी के बहुत मशहूर खिडारी होंगे वेन ग्रेस्की, वह भी उन्होंने पिछोकड़ भी यूक्रेनियन ही सो, इतने काफी यूक्रेनियन वसों के लोग कैनेडा में है।
ਐਡਮਿੰਟਨ ਦੇ ਵਿੱਚ ਸਭ ਤੋਂ ਜ਼ਿਆਦਾ ਰਹਿੰਦੇ ਨੇ ਇਸ ਸਮੇਂ 1 ਲੱਖ ਦੀ ਆਬਾਦੀ ਦੱਸੀ ਜਾ ਰਹੀ ਹੈ। ਅਲਬਰਟਾ ਦੀ ਰਾਜਧਾਨੀ ਐਡਮਿੰਟਨ ਦੇ ਵਿੱਚ ਯੂਕਰੇਨ ਦੇ
ਅਲਬਰਟਾ ਦੇ ਸੂਬੇ ਵਿੱਚ ਸਭ ਤੋਂ ਵੱਧ ਹੈ, ਕੈਨੇਡਾ ਚ ਕੋਈ 1.3 ਮਿਲੀਅਨ ਦੇ ਲਾਗੇ ਮੰਨਿਆ ਜਾਂਦਾ
ਜੀ
ਆਂਕੜਾ।
ਔਰਾਈਟ, ਤੇ ਔਰ ਜਿੱਥੇ ਸਭ ਕੁਛ ਚੱਲ ਰਿਹਾ ਵਾ ਤੇ ਉਸ ਦੇ ਨਾਲ ਨਾਲ ਜੋ ਟਰੂਡੋ ਸਾਹਿਬ ਨੇ ਕਿਹਾ ਕਿ ਜਿਹੜੀਆਂ ਪਾਬੰਦੀਆਂ ਲਾਈਆਂ ਨੇ ਉਹਦੇ ਨਾਲ ਪ੍ਰਸ਼ਾਸਨ ਉਹਦੇ ਨਾਲ ਕੈਨੇਡਾ ਨੇ ਰੂਸ ਦੇ ਉੱਤੇ, ਬਾਬੂ ਜੀ ਮੈਨੂੰ ਇੱਕ ਰਿਕਾਰਡਡ ਕਮਰਸ਼ੀਅਲ ਲੈਣ ਦਿਓ, ਮੇਰੀ ਸਾਰੀ ਗੱਲ ਭੁੱਲ ਗਈ ਆ ਸਟੇਸ਼ਨ ਦੇ ਵਿੱਚ, ਇੱਕ ਕਮਰਸ਼ੀਅਲ ਲੈ ਕੇ ਵਾਪਸ, ਲੈਟ ਮੀ ਪੁੱਟ ਮਾਈ ਸੈਲਫ ਟੁਗੈਦਰ ਦੈਨ ਵੀ ਕੈਨ ਮੂਵ ਔਨ।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ,
ਸਟੂਡੈਂਟ ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ,
CWC ਇਮੀਗ੍ਰੇਸ਼ਨ, CWC ਇਮੀਗ੍ਰੇਸ਼ਨ,
9056704444,
670-44-44, CWC ਇਮੀਗ੍ਰੇਸ਼ਨ ਆਪਕੋ ਆਪਕੇ ਅਪਨੋ ਸੇ ਮਿਲਾਏ।
ਜੀ ਹਾਂ ਪ੍ਰਵਾਹ ਖੋਰਸਰ ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ। ਬਾਬੂ ਸਿੱਧੂ ਜੀ, ਜਿਹੜੀ ਮੈਂ ਇਸ ਸਮੇਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਸੀਗਾ, ਉਹ ਨਾਟੋ ਦੇ ਜਿਹੜੇ ਮੈਂਬਰਸ ਨੇ ਉਹਨਾਂ ਵੱਲੋਂ ਨਾਟੋ ਦਾ ਕੀ ਸਹਿਯੋਗ ਦਿੱਤਾ ਜਾਂਦਾ, ਕੀ ਆਪਣਾ ਡਿਊ ਉਸ ਦੇ ਵਿੱਚ ਪੂਰਾ ਪਾਇਆ ਜਾਂਦਾ, ਕੈਨੇਡਾ ਦੀ ਇਸ ਸਮੇਂ ਜੋ ਹਿੱਸੇਦਾਰੀ ਹੈ ਨਾਟੋ ਦੇ ਵਿੱਚ ਕਿੰਨਾ ਕੰਟਰੀਬਿਊਟ ਕਰਦਾ, ਉਹ ਕਾਫੀ ਘੱਟ ਆ ਜਿਹੜਾ ਕਿ ਜਿੰਨਾ ਚਾਹੀਦਾ। ਡੋਨਲਡ ਟਰੰਪ ਨੇ ਇਸ ਮੁੱਦੇ ਦੇ ਉੱਤੇ ਕਾਫੀ ਗੱਲ ਕੀਤੀ ਸੀਗੀ ਔਰ ਕਾਫੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਵੀ ਵਾਇਰਲ ਹੋਈਆਂ ਸੀ ਜੋ ਉਹਨਾਂ ਨੇ ਟਰੂਡੋ ਬਾਰੇ ਬੋਲੀਆਂ ਸੀ। ਇਹ ਵੀ ਕਿਹਾ ਸੀਗਾ ਕਿ ਮੈਂ ਨਾਟੋ ਦਾ ਮੈਂਬਰ ਹੀ ਨਹੀਂ ਰਹਿਣਾ ਹੈਗਾ ਜੇਕਰ ਇਹ ਬਾਕੀ ਜਿਹੜੇ ਕੰਟਰੀ ਆ ਉਹ ਪੂਰਾ ਕੰਟਰੀਬਿਊਟ ਨਹੀਂ ਕਰਦੇਗੇ। ਸੋ ਜਿੱਥੇ ਮੈਂ ਆਪਣੇ ਸੋਤਿਆਂ ਨੂੰ ਦੱਸਦਾ ਹਾਂ ਕਿ ਬਾਬੂ ਸਿੱਧੂ ਜੀ ਮੇਰੇ ਨਾਲ ਇਸ ਤਰ੍ਹਾਂ ਸਹਿਮਤ ਹੋਣਗੇ ਕਿ ਜਿਹੜਾ ਯੂਕਰੇਨ ਅਤੇ ਰਸ਼ੀਆ ਦਾ ਆਪਸੀ ਸਹਿਯੋਗ ਰਿਹਾ ਜਾਂ ਜਿਸ ਤਰ੍ਹਾਂ ਉਹਨਾਂ ਦੇ ਬਾਰਡਰ ਰਹੇ ਨੇ, ਜਿਵੇਂ ਕੈਨੇਡਾ ਅਤੇ ਅਮਰੀਕਾ ਦਾ ਜਿਹੜਾ ਸਹਿਯੋਗ ਹੈ, ਸੋ ਜਿਵੇਂ ਕੈਨੇਡਾ ਅਮਰੀਕਾ ਤੋਂ ਕੈਨੇਡਾ ਆਉਣ ਦੇ ਲਈ ਸਾਨੂੰ ਪਾਸਪੋਰਟ ਜਾਂ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ ਗੀ, ਉਸੇ ਤਰ੍ਹਾਂ ਹੀ ਯੂਕਰੇਨ ਅਤੇ ਰਸ਼ੀਆ ਦੇ ਦਾ ਇਹੀ ਬਾਰਡਰ ਇਸ ਤਰ੍ਹਾਂ ਦਾ ਰਿਹਾ। ਸੋ ਯੂਕਰੇਨ ਦੇ ਬਹੁਤੇ ਲੋਕ ਇਹ ਵੀ ਮੰਨਦੇ ਆ ਕਿ ਰਸ਼ੀਆ ਸਾਡਾ ਵੱਡਾ ਭਾਈ ਹੈ ਅਤੇ ਅਸੀਂ ਛੋਟੇ ਭਾਈ ਹਾਂ, ਵੱਡੇ ਭਾਈ ਨੂੰ ਛੋਟੇ ਭਾਈ ਦਾ ਖਿਆਲ ਰੱਖਣਾ ਚਾਹੀਦਾ ਸੀ, ਇਸ ਤਰ੍ਹਾਂ ਹਮਲਾ ਨਹੀਂ ਕਰਨਾ ਚਾਹੀਦਾ ਸੀ। ਇਸੇ ਤਰ੍ਹਾਂ ਹੀ ਅਮਰੀਕਾ ਜੇ ਕੈਨੇਡਾ ਦੇ ਉੱਤੇ ਹਮਲਾ ਕਰੇ ਤਾਂ ਸਮਝੋ ਜਿਹੜੀ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ, ਇਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਬਣਦੀ ਹੈ। ਸੋ ਜਿਹੜਾ ਕੈਨੇਡਾ ਇਸ ਸਮੇਂ ਨਾਟੋ ਦੇ ਵਿੱਚ ਪੂਰਾ ਕੰਟਰੀਬਿਊਟ ਤਾਂ ਨਹੀਂ ਕਰਦਾ ਗਾ, ਨਾ ਹੀ ਉਹ ਹਥਿਆਰਬੰਦ ਫੌਜੀ ਭੇਜਦਾ ਅਤੇ ਨਾ ਉਹਨਾਂ ਨੂੰ ਕੁਛ ਉਸ ਤਰ੍ਹਾਂ ਦੀ ਜਿੱਥੇ ਕਿਤੇ ਲੋੜ ਪੈਂਦੀ ਹੈ। ਨਾਟੋ ਨੂੰ ਕਈ ਵਾਰੀ ਕਹਿੰਦਾ ਕਿ ਅਸੀਂ ਤਾਂ ਸਿਰਫ ਹਿਊਮੈਨਟੇਰੀਅਨ ਬੇਸਿਸ ਦੇ ਉੱਤੇ ਹੀ ਸਪੋਰਟ ਕਰਨੀ ਹੈ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਇੱਕ ਵਾਰ ਫਿਰ ਨਾਟੋ ਦੇ ਵਿੱਚ ਚਰਚਾ ਚੱਲੀ ਹੈ ਕਿ ਜਿਹੜੇ ਬਾਕੀ ਕੰਟਰੀ ਨੇ ਉਹ ਵੀ ਆਪਣਾ ਪੂਰਾ ਕੰਟਰੀਬਿਊਟ ਕਰੋ। ਇਹਦੇ ਬਾਰੇ 'ਚ ਕੈਨੇਡਾ ਦੀ ਸਥਿਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਦੇਖੋ, ਮੈਂ ਤੁਹਾਨੂੰ ਜਗਦੀਸ਼ ਜੀ ਕਹਿੰਦਾ, ਇਹ ਜਿਹੜੀ ਪਾਲਿਸੀ ਹੈਗੀ ਡਿਫੈਂਸ ਸਪੈਂਡਿੰਗ ਦੀ ਕੈਨੇਡਾ ਦੀ, ਉਹ ਪਾਲਿਸੀ ਇੱਕ ਸਰਕਾਰ ਦੀ ਨਹੀਂ, ਪੁਰਾਣੀ ਸਰਕਾਰਾਂ ਤੋਂ ਚੱਲੀ ਆਉਂਦੀ ਆ। ਡੋਨਲਡ ਟਰੰਪ ਨੇ ਇਹ ਤੇ ਕੁਐਸਚਨ ਵੀ ਰੇਜ਼ ਕੀਤੇ ਸੀਗੇ, ਪਰ ਕੈਨੇਡਾ ਦੇਖੋ ਸਟ੍ਰੈਟੇਜਿਕਲੀ ਜਿਹੜੀ ਲੋਕੇਸ਼ਨ ਹੈ ਕੈਨੇਡਾ ਦੀ, ਉਹ ਸ਼ਾਇਦ ਕੈਨੇਡਾ ਨੂੰ ਇੰਨਾ ਡਰ ਨਹੀਂ ਹੈਗਾ ਜਿਸ ਤਰ੍ਹਾਂ ਯੂਰੋਪੀਅਨ ਮੁਲਕਾਂ ਨੂੰ ਡਰ ਹੈਗਾ। ਦੇਖੋ, ਨੈਟੋ ਜਦੋਂ ਬਣੀ ਸੀਗੀ ਉਹ ਬੇਸਿਕਲੀ ਜੋ ਕੋਲਡ ਵਾਰ ਦੌਰਾਨ ਜਦੋਂ ਰਸ਼ੀਆ ਜਾਂ ਈਸਟਰਨ ਬਲੋਕ ਦੇ ਮੁਲਕ ਸੀਗੇ ਉਹਨਾਂ ਦੇ ਖਿਲਾਫ ਜਿਹੜੀ ਲੜਾਈ ਸੀਗੀ ਉਹ ਉਦੋਂ ਬਣੀ ਸੀਗੀ। ਕੈਨੇਡਾ ਦਾ ਕਿਉਂਕਿ ਜੇ ਆਪਾਂ ਜੋਗ੍ਰਾਫਿਕਲ ਲੋਕੇਸ਼ਨ ਹੈਗੀ ਆ, ਤੁਹਾਨੂੰ ਪਤਾ ਇੱਕ ਆਪਾਂ ਬਾਕੀ ਦੁਨੀਆਂ ਤੋਂ ਪਾਸੇ ਜੇ ਆ, ਸਿਰਫ ਅਮਰੀਕਾ ਹੀ ਆਪਣੇ ਨਾਲ ਲੱਗਦਾ ਤੇ ਰਸ਼ੀਆ ਤੇ ਯੂਕਰੇਨ ਤਾਂ ਆਪਸ ਲੜ ਸਕਦੇ, ਪਰ ਮੈਨੂੰ ਲੱਗਦਾ ਅਮਰੀਕਾ ਕੈਨੇਡਾ ਵਿੱਚ ਇਹੋ ਜਿਹੇ ਹਾਲਾਤ ਨਹੀਂ ਹੈਗੇ।
ਕਹਿਣ ਦਾ ਭਾਵ ਇਹ ਦੋਵਾਂ ਮੁਲਕਾਂ ਦਾ ਰਿਲੇਸ਼ਨ
ਬਿਲਕੁਲ ਕੱਲ ਯੂਕਰੇਨ ਰਸ਼ੀਆ ਹੋ ਜਾਵੇ। ਪਰ ਦੇਖੋ, ਯੂਕਰੇਨ ਤੇ ਰਸ਼ੀਆ ਦੇ ਵਿੱਚ ਫਰਕ ਹੈ ਕਿ ਉੱਥੇ ਇੱਕ ਜਿਹੜੀ ਵੱਡੀ ਲੜਾਈ ਨਾ ਯੂਰਪ ਦੇ ਵਿੱਚ, ਆਪਾਂ ਨੂੰ ਥੋੜਾ ਡਿਫਰੈਂਸ਼ੀਏਟ ਕਰਨਾ ਪੈਣਾ ਵਾ। ਯੂਰਪ ਦੇ ਵਿੱਚ ਜਿਹੜੀਆਂ ਲੜਾਈਆਂ ਸ਼ੁਰੂ ਹੁੰਦੀਆਂ ਹਮੇਸ਼ਾ ਐਥਨਿਸਿਟੀ ਬੇਸਡ ਹੁੰਦੀਆਂ ਆ, ਐਥਨਿਕ ਭਾਈਚਾਰੇ ਬਹੁਤ ਨੇ ਉੱਥੇ, ਉਹਨਾਂ ਦੀ ਆਪਣੀ ਵੱਖਰੀ ਸੋਚ ਹੈ। ਜਿੱਦਾਂ ਅਮਰੀਕਾ ਜਾਂ ਕੈਨੇਡਾ ਵਿੱਚ ਆਪਣੇ ਮਲਟੀ ਕਲਚਰਲਿਜ਼ਮ ਹੈ ਜਾਂ ਮੋਜ਼ੇਕ ਸੋਸਾਇਟੀ ਜਿਹੜੀ ਅਮਰੀਕਾ 'ਚ ਕਹੀ ਜਾਂਦੀ, ਉਹ ਜਿਹਾ ਉੱਥੇ ਨਹੀਂ ਹੈਗਾ। ਉੱਥੇ ਇੱਕ ਐਥਨਿਕ ਗਰੁੱਪ ਹੁੰਦਾ, ਉਹ ਇੱਕ ਦੇਸ਼ 'ਚ ਭਾਰਾ ਹੁੰਦਾ ਹੈ। ਜੇ ਯੂਕਰੇਨੀਅਨ ਲੋਕ ਨੇ ਉਹ ਆਪਣੇ ਐਥਨਿਸਿਟੀ 'ਚ ਬਹੁਤ ਵਿਸ਼ਵਾਸ ਰੱਖਦੇ ਆ, ਜਿਹੜਾ ਕਹਿੰਦੇ ਰਸ਼ੀਅਨ ਉਹ ਆਪਣੇ ਆ। ਰਸ਼ੀਅਨ ਇਹ ਸਮਝਦੇ ਆ ਕਿ ਯੂਕਰੇਨੀਅਨ ਕਹਿੰਦੇ ਸਾਡਾ ਹਿੱਸਾ ਹੀ ਕਾਈਂਡ ਆਫ ਹੈਗਾ, ਲਿਟਲ ਰਸ਼ੀਅਨ ਹੀ ਆ, ਪਰ ਯੂਕਰੇਨੀਅਨ ਦੇ ਵਿੱਚ ਵੀ ਬਹੁਤ ਆਪਣਾ ਇੱਕ ਵੱਖਰਾ ਪ੍ਰਾਈਡ ਆ। ਸੋ ਵਰਲਡ ਵਾਰ ਵੀ ਜਿਹੜੇ ਹੋਏ ਆ ਕਿਉਂ ਹੋਏ ਆ, ਛੋਟੇ ਛੋਟੇ ਜਿਹੜੇ ਮੁਲਕ ਸੀਗੇ ਆਪਸ ਦੇ ਵਿੱਚ ਸਾਂਝਾਂ ਬੜੀਆਂ ਸੀ, ਧਰਮ ਇੱਕ ਸੀ ਉਹਨਾਂ ਦੇ, ਪਰ ਫਿਰ ਵੀ ਐਥਨਿਸਿਟੀ ਭਾਰੂ ਸੀ। ਤੁਸੀਂ ਹੁਣ ਬਾਲਕਨ ਦੇ ਵਿੱਚ ਚਲੇ ਜਾਓ, ਯੂਕੋਸਲਵੀਆ ਦੇ ਵਿੱਚ ਇੱਕ ਮੁਲਕ ਹੁੰਦਾ ਸੀਗਾ, 5 ਟੁੱਟੇ ਹੋਏ ਤਾਂ 5 ਸਾਲ ਲੜਦੇ ਰਹੇ ਤੇ ਹਜ਼ਾਰਾਂ ਲੱਖਾਂ ਲੋਕ ਮਰ ਗਏ। ਸੋ ਉਹ ਜਿਹੜੀ ਸਥਿਤੀ ਯੂਰਪ ਦੀ ਸਥਿਤੀ ਜਿਹੜੀ ਆ, ਜਿੱਥੇ ਕਿ ਇਹ ਹਰ ਮੁਲਕ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਐਥਨਿਕ ਗਰੁੱਪ ਆ, ਜਿੱਥੇ ਉਹ ਬਹੁਤ ਪ੍ਰਾਊਡ ਮਹਿਸੂਸ ਕਰਦੇ ਆ ਉਹ ਸ਼ਾਇਦ ਉਹਦਾ ਹਿਸਟੋਰੀਕਲੀ ਦੇਖਿਆ ਜਾਵੇ ਆਪਾਂ ਨਾਰਥ ਅਮਰੀਕਾ ਦੇ ਵਿੱਚ ਉਹਦਾ ਕੰਪੈਰੀਜ਼ਨ ਸ਼ਾਇਦ ਸਹੀ ਨਹੀਂ ਕਰ ਸਕਦੇ
ਜੀ। ਔਰ ਇਸ ਸਮੇਂ ਏਡੀ ਵੱਡੀ ਗਿਣਤੀ ਦੇ ਵਿੱਚ ਯੂਕਰੇਨ ਦੇ ਲੋਕਾਂ ਦਾ ਛੱਡ ਕੇ ਜਾਣਾ ਪੋਲੈਂਡ ਜਾਂ ਫਿਰ ਹੋਰ ਮੁਲਕਾਂ ਦੇ ਵਿੱਚ ਜਾਣਾ, 1 ਮਿਲੀਅਨ ਤੋਂ ਕਹਿੰਦੇ ਇਹਨਾਂ ਦੀ ਗਿਣਤੀ ਸੱਤਾਂ ਦਿਨਾਂ ਦੇ ਵਿੱਚ, ਇਹਦੇ ਤੇ ਟੂ ਮੱਚ, ਇੰਨੇ ਰੈਫਿਊਜੀਆਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਗੇ ਗੁਆਂਢੀ ਮੁਲਕ?
ਹੈਰਾਨੀ ਦੀ ਗੱਲ ਇਹ ਆ ਕਿ ਅੱਜ ਯੂਰਪ ਦੀ ਰੇਸਿਜ਼ਮ ਵੀ ਦੇਖਣ ਨੂੰ ਮਿਲ ਰਹੀ ਆ, ਜਿਹੜੇ ਹੰਗਰੀ, ਪੋਲੈਂਡ, ਰੋਮੇਨੀਆ, ਬੁਲਗੇਰੀਆ ਆਪਣੇ ਬਾਰਡਰ ਬੰਦ ਕਰ ਦਿੰਦੇ ਸੀਗੇ ਜੇ ਸੀਰੀਆ ਤੋਂ ਜਾਂ ਹੋਰਾਂ ਤੋਂ ਰੈਫਿਊਜੀ ਆਉਂਦੇ ਸੀ, ਹੁਣ ਉਹ ਕਹਿ ਰਹੇ ਆ ਕਿ ਇਹ ਰੈਫਿਊਜੀ ਸਾਡੇ ਵਰਗੇ ਆ, ਔਰ ਸਾਡੇ ਵਰਗੇ ਦਾ ਭਾਵ ਤੁਸੀਂ ਆਪੀ ਸਮਝ ਲਓ ਕੀ ਮਤਲਬ ਹੈਗਾ ਆ, ਤੇ ਉਹਨਾਂ ਦੀ ਐਕਸੈਪਟੈਂਸ ਹੋ ਰਹੀ ਆ, ਉਹਨਾਂ ਨੂੰ ਇੰਨੀ ਤਕਲੀਫ ਨਹੀਂ ਹੋ ਰਹੀ। ਪਰ ਇਹ ਸਮਾਚਾਰ ਜ਼ਰੂਰ ਆ ਰਹੇ ਆ ਕਿ ਜਿਹੜੇ ਕੋਈ ਰੰਗਦਾਰ ਜਾਂ ਪੀਪਲ ਆਫ ਕਲਰ, ਰੈਫਿਊਜੀ ਆਫ ਕਲਰ ਮੈਂ ਐਕਚੁਲੀ ਕਵਾਂਗਾ, ਚਾਹੇ ਉਹ ਭਾਰਤੀ ਹੈ, ਚਾਹੇ ਉਹ ਪਾਕਿਸਤਾਨੀ, ਚਾਹੇ ਟਰਕਿਸ਼ ਆ, ਚਾਹੇ ਉਹ ਅਫਰੀਕਨ ਆ, ਉਹ ਨਾਈਜੀਰੀਅਨ ਆ, ਉਹਨਾਂ ਨੂੰ ਕਾਫੀ ਸਮੱਸਿਆਵਾਂ ਆਈਆਂ ਆ, ਤੇ ਜਿਹੜੀ ਸਾਨੂੰ ਨਖੇਦੀ ਵੀ ਕਰਨੀ ਚਾਹੀਦੀ ਹੈ। ਅਸੀਂ ਇਸ ਇਸ਼ੂ ਤੇ ਯੂਕਰੇਨ ਦੀ ਗੱਲ ਕਰ ਰਹੇ, ਪਰ ਈਸਟਰਨ ਯੂਰਪ ਵਿੱਚ ਰੇਸਿਜ਼ਮ ਜਿੰਨੇ 15 ਸਾਲਾਂ ਚ ਵਧੀ ਆ, ਉਹ ਆਪਣੇ ਆਪ ਵਿੱਚ ਇੱਕ ਵੱਖਰਾ ਵਿਸ਼ਾ ਹੈ।
ਇੱਕ ਮਿੰਟ ਅੰਤ ਵਿੱਚ, ਕਿ ਇਸ ਸਮੇਂ ਭਾਰਤ ਦਾ ਰੂਸ ਦੇ ਨਾਲ ਖੜਨਾ, ਜਿਵੇਂ ਰੂਸ ਨੇ ਆਪਣੇ ਕੁਝ ਮੁਲਕਾਂ ਦੇ ਝੰਡੇ ਵੀ ਹਟਾ ਦਿੱਤੇ ਨੇ ਤੇ ਭਾਰਤ ਦਾ ਨਹੀਂ ਹਟਾਇਆ, ਅਮਰੀਕਾ ਨੂੰ ਰੂਸ ਅਮਰੀਕਾ ਨੂੰ ਇਸ ਸਮੇਂ ਭਾਰਤ ਰੜਕ ਰਿਹਾ ਵਾ, ਜਿਹੜੀਆਂ 400 ਮਿਜ਼ਾਇਲਸ ਸਿਸਟਮ ਵਾਲੀਆਂ ਉਹਨਾਂ ਨੇ ਖਰੀਦੀਆਂ ਨੇ ਉਹਦੇ ਤੇ ਵੀ। ਸੋ ਇਸ ਸਮੇਂ ਕੀ ਅਮਰੀਕਾ ਤੇ ਭਾਰਤ ਦਾ ਜਿਹੜਾ ਰਿਲੇਸ਼ਨ ਆ ਵਿਗੜ ਸਕਦਾ ਹੈ, ਤੇ ਰੂਸ ਪੱਕੇ ਤੌਰ ਦੇ ਉੱਤੇ ਅਮਰੀਕਾ ਭਾਰਤ ਦੇ ਨਾਲ, ਭਾਰਤ ਪੱਕੇ ਤੌਰ ਤੇ ਰੂਸ ਦੇ ਨਾਲ ਜੁੜ ਸਕਦਾ?
ਇੰਡੀਆ ਨੇ ਰਹਿਣਾ ਹੀ ਰਸ਼ੀਆ ਦੇ ਨਾਲ ਸੀਗਾ, ਤੁਹਾਨੂੰ ਪੋਖਰਾਨ ਦਾ ਬੰਬ ਧਮਾਕਾ ਕੀਤਾ ਗਿਆ ਸੀ, ਸਭ ਤੋਂ ਪਹਿਲਾਂ ਉਹਨੂੰ ਕੰਡੈਮ ਯੂਕਰੇਨ ਨੇ ਕੀਤਾ ਸੀਗਾ, ਰਸ਼ੀਆ ਨੇ ਭਾਰਤ ਸਟੈਂਡ ਲਿਆ ਸੀਗਾ। ਹਾਲਾਂਕਿ ਚਾਈਨਾ ਵੀ ਰਸ਼ੀਆ ਦੀ ਇਨਡਾਇਰੈਕਟਲੀ ਡਾਇਰੈਕਟਲੀ ਸਪੋਰਟ ਕਰ ਰਿਹਾ ਆ, ਭਾਰਤ ਦੇ ਰਸ਼ੀਆ ਨਾਲ ਬਹੁਤ ਗੂੜੇ ਰਿਸ਼ਤੇ ਆ ਤੇ ਉਹ ਤੋੜ ਨਹੀਂ ਸਕਦਾ, ਉਹਨੂੰ ਬੈਲੈਂਸ ਰੱਖਣਾ ਹੀ ਪੈਣਾ ਆ। ਰਹੀ ਗੱਲ ਅਮਰੀਕਾ ਦੀ, ਅਮਰੀਕਾ ਚਾਹ ਕੇ ਵੀ ਭਾਰਤ ਦੇ ਨਾਲ ਰਿਲੇਸ਼ਨ ਖਰਾਬ ਕਰਨ ਦੀ ਸਥਿਤੀ ਚ ਨਹੀਂ ਹੈਗਾ, ਕਿਉਂਕਿ ਅਗਰ ਭਾਰਤ ਨਾਲ ਰਿਲੇਸ਼ਨ ਖਰਾਬ ਕਰਦਾ ਤੇ ਉਹ ਇੱਕ ਬਲੌਕ ਰਸ਼ੀਆ, ਚਾਈਨਾ ਤੇ ਭਾਰਤ ਦਾ ਬਹੁਤ ਤਕੜਾ ਬਣ ਜਾਏਗਾ, ਜਿਹੜਾ ਕਿ ਅਮਰੀਕਨ ਇੰਟਰਸਟ ਦੇ ਖਿਲਾਫ ਹੈਗਾ ਆ। ਸੋ ਇੰਡੀਆ ਮੈਨੂੰ ਲੱਗਦਾ ਡਿਪਲੋਮੈਟਿਕਲੀ ਡਿਪਲੋਮੈਸੀ ਵਰਤੋਂ ਕਰ ਰਹੇ, ਉਹ ਸਹੀ ਕਰਿਆ ਆ। ਅਮਰੀਕਾ ਨੂੰ ਪਤਾ ਕਿ ਅਮਰੀਕਾ ਦਾ ਰਿਲੇਸ਼ਨ ਆਪਣੇ ਥਾਂ ਆ, ਰਸ਼ੀਆ ਦਾ ਆਪਣੀ ਜਗ੍ਹਾ ਆ, ਤੇ ਸਿਆਣੇ ਮੁਲਕ ਉਹੀ ਹੁੰਦੇ ਆ ਜਿਹੜੇ ਕਿ ਇਹ ਕਹਿੰਦੇ ਕਿਸੇ ਪਿੱਛੇ ਲੱਗ ਕੇ ਕਹਿੰਦੇ ਕਿਸੇ ਨਾਲ ਵਿਗਾੜ ਨਾ ਲੈਣ, ਜਿਹੜੇ ਆਪਣੇ ਰਿਲੇਸ਼ਨ ਨੂੰ ਮੇਨਟੇਨ ਰੱਖਣ। ਭਾਰਤ ਦਾ ਹਿਸਟੋਰੀਕਲੀ ਬਹੁਤ ਤਕੜੇ ਰਿਲੇਸ਼ਨ ਹੈ ਰਸ਼ੀਆ ਦੇ ਨਾਲ, ਤੇ ਇੰਡੀਆ ਉਹ ਡੈਫੀਨੇਟਲੀ ਖਰਾਬ ਨਹੀਂ ਕਰ ਸਕਦਾ।
ਆਲਰਾਈਟ, ਥੈਂਕ ਯੂ ਸੋ ਮਚ ਬਾਬੂ ਜੀ, ਧੰਨਵਾਦ,
ਸ਼ੁਕਰੀਆ।
ਮੇਰਾ ਨੰਬਰ 416-970-5005 ਹੈ। ਇਸ ਵੀਕਐਂਡ ਦੇ ਉੱਤੇ ਸੈਟਰਡੇ ਨੂੰ 12 ਤੋਂ ਲੈ ਕੇ 4 ਵਜੇ ਤੱਕ ਕੋਟਸ਼ਾਟ ਮੈਰਿਟ ਹੋਟਲ 'ਚ ਓਪਨ ਹਾਊਸ ਹੋਵੇਗਾ। ਇਹ ਓਪਨ ਹਾਊਸ ਮੁੱਖ ਤੌਰ ਦੇ ਉੱਤੇ ਟੈਕ ਟਾਵਰ ਨੂੰ ਵੇਚਣ ਦੇ ਲਈ ਹਰਦੀਪ ਗਰੇਵਾਲ ਵੱਲੋਂ ਆ, ਮੈਂ ਵੀ ਉੱਥੇ ਹੋਵਾਂਗਾ। ਮੇਰਾ ਨੰਬਰ 416-970-5005 ਦਿਵਾ ਗਿਆ। ਪ੍ਰੇਮਣ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
COVID-19 ਦੇ ਟੀਕਿਆਂ ਨੇ ਸਾਡੀ ਰੱਖਿਆ ਕਰਨ ਦੇ ਵਿੱਚ ਮਦਦ ਕੀਤੀ ਹੈ। ਟੀਕਾਕਰਨ ਤੋਂ ਬਾਅਦ ਸਮਾਂ ਬੀਤਣ ਦੇ ਨਾਲ ਬਣੀਆਂ ਐਂਟੀਬਾਡੀਜ਼ ਘੱਟ ਜਾਂਦੀਆਂ ਨੇ, ਜਦੋਂ ਕਿ ਸਾਡੇ ਕੋਲ ਅਜੇ ਵੀ ਇਸ ਗੰਭੀਰ ਬਿਮਾਰੀ ਦੇ ਵਿਰੁੱਧ ਚੰਗੀ ਸੁਰੱਖਿਆ ਹੈ। ਇੱਕ ਬੂਸਟਰ ਡੋਜ਼ ਵਧੇਰੇ ਐਂਟੀਬਾਡੀਜ਼ ਪੈਦਾ ਕਰਦੀ ਹੈ ਤੇ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। COVID-19 ਨਾਲ ਸੰਬੰਧਿਤ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਕ ਬੂਸਟਰ ਡੋਜ਼ ਬਹੁਤ ਜ਼ਰੂਰੀ ਹੈ। ਵਧੇਰੇ ਜਾਣਕਾਰੀ ਲੈਣ ਲਈ ਆਪਣੀ ਬੂਸਟਰ ਡੋਜ਼ ਬੁੱਕ ਕਰੋ canada.ca/covid-vaccine। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West Brampton ya call karo 905-450-2828-905-450-2828.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS Lawyers को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही SNS Lawyers नु कॉल करो 416-655-2000
अपनी कम्युनिटी का सब तो वड्डा वधिया क्वालिटी वाला ते सब तो पुराना